ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਪਹਿਲਾ, ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰਗ ਗੁਰ ਪ੍ਰਸਾਦ। ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ, ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ, ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ, ਰਹਾਉ ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ, ਦਇਆਲ ਤੇਰੇ ਨਾਮ ਤਰਾ ਸਾਧ ਕੁਰਬਾਨ ਜਾਓ, ਰਹਾਉ ਸਰਬੰ ਸਾਚਾ ਏਕ ਹੈ ਦੂਜਾ ਨਾਹੀਂ ਕੋਏ, ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ। ਤੁਧ ਬਾਜ ਪਿਆਰੇ ਕੇਵ ਰਹਾ ਸਾ ਵਡਿਆਈ ਦੇਹੇ, ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਏ, ਜਿਸ ਆਗੈ ਪਿਆਰੇ ਜਾਏ ਕਹਾ, ਰਹਾਉ ਸੇਵੀ ਸਾਹਿਬ ਆਪਣਾ ਆਵਰ ਨਾ ਜਾਂਚੋ ਕੋਏ, ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਸੇਵੀ ਸਾਹਿਬ ਆਪਣਾ ਆਵਰ ਨਾ ਜਾਂਚੋ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਦ ਗੁਰੂ ਸਾਹਿਬ ਜੀਓ ਡੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਸਵਾਰੇ ਸਤਸੰਗੀ ਜਨੋ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕਰ ਜੋ ਅੰਮ੍ਰਿਤ ਸ਼ਬਦ ਹੁਕਮ ਰੂਪ ਵਿੱਚ ਪੂਰੀ ਮਾਨਵਤਾ ਨੂੰ ਬਖਸ਼ਿਸ਼ ਕੀਤਾ ਹੈ, ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਧਨਾਸਰੀ ਦੀ ਆਰੰਭਤਾ ਵਿੱਚ ਪਹਿਲਾ ਅੰਮ੍ਰਿਤ ਬੋਲ ਹੈ। ਇਸ ਸ਼ਬਦ ਵਿੱਚ ਚਾਰ ਪਦੇ ਨੇ, ਇਹ ਚੌਪਦੇ ਰੂਪ ਵਿੱਚ ਹਜ਼ੂਰ ਨੇ ਉਚਾਰਨ ਕੀਤਾ ਅਤੇ ਇਸ ਸ਼ਬਦ ਦੇ ਅੰਦਰ ਚਾਰ ਹੀ ਗੁਰਦੇਵ ਨੇ ਰਹਾਉ ਦੀਆਂ ਤੁਕਾਂ ਦਰਜ ਕੀਤੀਆਂ ਨੇ। ਇਹਨਾਂ ਰਹਾਉ ਦੇ ਅੰਮ੍ਰਿਤ ਬਚਨਾਂ 'ਚ ਵੱਖ-ਵੱਖ ਪ੍ਰਕਰਨ 'ਚ ਪਰਮੇਸ਼ਵਰ ਨਿਤ ਨਵਾਂ ਹੈ, ਸਦਾ ਰਿਜ਼ਕ ਦੇਣ ਵਾਲਾ ਹੈ। ਪਰਮਾਤਮਾ ਦੇ ਨਾਮ ਤੋਂ ਕੁਰਬਾਨ ਜਾਂਦਾ ਹਾਂ, ਉਸ ਪਰਮਾਤਮਾ ਤੋਂ ਬਿਨਾਂ ਦੂਜਾ ਕੋਈ ਹੋਰ ਨਹੀਂ, ਅਤੇ ਪਰਿਪੂਰਨ ਪਰਮਾਤਮਾ ਦੇ ਨਾਮ ਤੋਂ ਮੈਂ ਖਿੰਨ ਖਿੰਨ ਆਪਣੇ ਆਪ ਨੂੰ ਘੋਲ ਕਮਾਨਾ ਕੁਰਬਾਨ ਕਰਨਾ ਹਾਂ। ਆਓ ਇਸ ਅੰਮ੍ਰਿਤ ਸ਼ਬਦ ਦੇ ਅਰਥ ਭਾਵ ਅਰਥ ਸੰਖੇਪ ਆਪ ਜੀ ਨਾਲ ਵਿਆਖਿਆ ਦੀ ਸਾਂਝ ਪਾ ਸਕਾਂ। ਆਪ ਜਿਤਨੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰ ਹੋ, ਦੂਰ ਦੇਸ਼ ਪ੍ਰਦੇਸ਼ ਵਿੱਚ ਸਤਿਗੁਰੂ ਜੀ ਦੇ ਇਸ ਦਰ ਘਰ ਤੋਂ ਅੰਮ੍ਰਿਤ ਬਾਣੀ ਦੀ ਵਿਚਾਰ ਸਰਵਣ ਕਰ ਰਹੇ ਹੋ, ਆਪ ਜੀ ਬਖਸ਼ੋ ਆਸੀਸ਼, ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਪਹਿਲਾ, ਘਰ ਪਹਿਲਾ ਚੌਪਦੇ।
ਸਤਿਗੁਰਾਂ ਨੇ ਇਹ ਅੰਮ੍ਰਿਤ ਬੋਲ ਰਾਗ ਧਨਾਸਰੀ ਵਿੱਚ ਉਚਾਰਨ ਕੀਤਾ ਹੈ। ਇਸ ਅੰਮ੍ਰਿਤ ਸ਼ਬਦ ਨੂੰ ਪਹਿਲੇ ਘਰ ਦੇ ਵਿੱਚ ਗਾਇਨ ਕਰਨ ਦੀ ਹਦਾਇਤ ਹੈ, ਅਤੇ ਹਜ਼ੂਰ ਨੇ ਇਸ ਸ਼ਬਦ ਨੂੰ ਚਾਰ ਪਦੇ ਰੂਪ ਵਿੱਚ, ਚਾਰ ਪਦਿਆਂ ਦਾ ਇਹ ਸਤਿਗੁਰਾਂ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ।
ਇੱਕ ਓਅੰਕਾਰ,
ਇਸ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰਾਂ ਨੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦਾ ਮੰਗਲ ਦਰਜ ਕੀਤਾ ਹੈ। ਹਜ਼ੂਰ ਅੰਮ੍ਰਿਤ ਬਖਸ਼ਿਸ਼ ਕਰ ਰਹੇ ਨੇ। ਇੱਕ ਓਅੰਕਾਰ, ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਅਦੁੱਤੀ ਹੈ, ਉਸ ਜੈਸਾ ਕੋਈ ਹੋਰ ਦੂਜਾ ਨਹੀਂ। ਉਹ ਅਖੰਡ ਹੈ, ਨਿਰੰਤਰ ਇੱਕ ਰਸ ਹੈ, ਅਤੇ ਸਾਰੀਆਂ ਥਾਵਾਂ 'ਤੇ ਉਹ ਪਾਰ ਬ੍ਰਹਮ ਪਰਮੇਸ਼ਵਰ ਆਪ ਸਮਾਏ ਹੋਏ ਹਨ।
ਸਤ ਨਾਮ,
ਜੋ ਪਰਿਪੂਰਨ ਪਰਮਾਤਮਾ ਜਿਸ ਲਈ ਸ਼ਬਦ ਇੱਕ ਓਅੰਕਾਰ ਵਰਤਿਆ ਹੈ, ਉਸ ਦਾ ਨਾਮ ਸਦੀਵ ਕਹਿ ਰਹਿਣ ਵਾਲਾ ਹੈ, ਉਹ ਸਤ ਹੈ। ਜਦੋਂ ਅਸੀਂ ਹਜ਼ੂਰ ਦੇ ਇਸ ਮੰਗਲ ਦੇ ਮੂਲ ਮੰਤਰ ਦੇ ਅਰਥ ਕਰਨੇ ਹਾਂ, ਤਾਂ ਸਾਨੂੰ ਜਿਤਨੇ ਸ਼ਬਦ ਇੱਕ ਓਅੰਕਾਰ ਤੋਂ ਬਾਅਦ ਆਉਂਦੇ ਨੇ, ਹਰ ਸ਼ਬਦ ਦੇ ਨਾਲ ਇੱਕ ਓਅੰਕਾਰ ਜੋੜ ਕੇ ਹੀ ਵਿਆਖਿਆ ਹੋਵੇਗੀ। ਚਲੋ ਠੀਕ, ਅਸੀਂ ਸ਼ਬਦ ਵਰਤਾਂਗੇ ਸੱਤ ਨਾਮ, ਪਰ ਉੱਥੇ ਸਾਨੂੰ ਇੱਕ ਓਅੰਕਾਰ ਸੱਤ ਨਾਮ ਹੀ ਦੱਸਣਾ ਪਏਗਾ। ਜਿਵੇਂ ਅੱਗੇ ਸ਼ਬਦ ਆਵੇਗਾ ਕਰਤਾ ਪੁਰਖ, ਉੱਥੇ ਵੀ ਦੱਸਣਾ ਪਏਗਾ ਇੱਕ ਓਅੰਕਾਰ ਹੀ ਕਰਤਾ ਔਰ ਪੁਰਖ ਹੈ। ਕਹਿਣ ਤੋਂ ਮੁਰਾਦ ਕਿ ਮੂਲ ਮੰਤਰ ਵਿੱਚ ਜਿਤਨੇ ਪਰਮੇਸ਼ਵਰ ਦੇ ਗੁਣ ਨੇ, ਇਹਨਾਂ ਸਾਰੇ ਗੁਣਾਂ ਦੀ ਵਿਆਖਿਆ ਕਰਦਿਆਂ ਹੋਇਆਂ ਹਰ ਗੁਣ ਦੇ ਨਾਲ ਇੱਕ ਓਅੰਕਾਰ ਸ਼ਬਦ ਜਿਹੜਾ ਹੈ ਉਹਨੂੰ ਜੋੜਾਂਗੇ ਤਾਂ ਵਿਆਖਿਆ ਬੜੀ ਸੁਖੈਣ ਬਣੇਗੀ। ਹਜ਼ੂਰ ਨੇ ਆਰੰਭ 'ਚ ਬਖਸ਼ਿਸ਼ ਕੀਤੀ ਕਿ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਉਸ ਵਰਗਾ ਹੋਰ ਸੰਤਾ ਸੰਸਾਰ 'ਤੇ ਕੋਈ ਨਹੀਂ। ਸੱਚ ਇਵੇਂ ਕਿ ਉਸ ਦੀ ਉਪਮਾ ਕਿਸੇ ਨਾਲ ਕੀਤੀ ਵੀ ਨਹੀਂ ਜਾ ਸਕਦੀ। ਅਖੰਡ ਇੱਕ ਰਸ, ਸਾਰੀਆਂ ਥਾਵਾਂ 'ਤੇ ਉਹ ਵਿਦਮਾਨ ਹੈ, ਉਹ ਪੂਰਿਆ ਹੈ।
ਕਰਤਾ ਪੁਰਖ,
ਪਾਰ ਬ੍ਰਹਮ ਪਰਮੇਸ਼ਵਰ ਜਿੱਥੇ ਸਤ ਹੈ, ਹਰ ਚੀਜ਼ ਦਾ ਜਿਹੜਾ ਕਰਤਾ ਹੈ, ਹਰ ਕਿਰਤ ਦਾ ਕਰਤਾ, ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ। ਜੋ ਕੁਝ ਅਸੀਂ ਦ੍ਰਿਸ਼ਟਮਾਨ ਦੇਖ ਰਹੇ ਹਾਂ, ਹਰ ਚੀਜ਼ ਦਾ ਕਰਤਾ ਕ੍ਰੀਏਟਰ ਸਿਰਫ ਕੇਵਲ ਇੱਕ ਓਅੰਕਾਰ ਹੀ ਹੈ। ਅਤੇ ਅਗਲੀ ਗੱਲ ਕਿ ਜੋ ਕੁਝ ਪਰਮਾਤਮਾ ਨੇ ਕਿਰਤ ਕੀਤੀ, ਜੋ ਕੁਝ ਕਰਤੇ ਨੇ ਪੈਦਾਇਸ਼ ਕੀਤੀ, ਕੋਈ ਚੀਜ਼ ਐਸੀ ਨਹੀਂ ਕਿ ਜਿਸ ਤੋਂ ਕਰਤਾ ਆਪਣੇ ਆਪ ਨੂੰ ਵੱਖ ਕਰ ਬੈਠਾ ਹੋਵੇ। जो कुछ परमात्मा ने पैदा किया उस हर किरत विच करता आप समाया है, तो उहदा समाना मजबूरी नहीं, उहदा उस चीज़ विच रुकना यूं कह लिए भी कोई परतंत्रता नहीं, वो तो हर चीज़ विच अपने आप समाया है, तो चाह दे नाल समाया है। जिवें सतगुरु दे अमृत बोल असी पढ़ने हाँ कि आपी ने आप साजियो आसा की वार दी पहली पौड़ी, आपी ने आप साजियो आपी ने रचियो नाओ, दुई कुदरत साजिए कर आसन डिठो चाहो। वो उस हर चीज़ च अपना टिकाणा बना के बैठे, करता वो क्रिएटर है, बनाउन वाला है, ते हर बनाई हुई चीज़ विच वो आप समाया होया है। इनू थोड़ा जा मैं बेनती होर कर दें संबंधी, देखो इंसान भी कई चीज़ों का करता है, एक किरत करता है। कोई आदमी लोहे की मशीन बनाता है, कोई आदमी लकड़ का समान बनाता है, कोई आदमी सूत कत कत के कपड़े नू बुनता है, वह कपड़े का करता बन जाता है। याद रखो मशीन का करता एक इंसान है, पर वह मशीन दे विच कदी नहीं जाएगा। उन्हें बना दिती मशीन, खरीदन वाला खरीद के लाया, बनाने वाला कई बारी चलाना कर जाता है, तो बनी कोई चीज़ पिछों संसार ते रहिंदी है। परमात्मा ऐसे करते नहीं। फिर शब्द कहा कपड़ा किसे ने बनाया, बनाने वाला कत्तन वाला चलाना कर गया, कपड़े नाल कदी कपड़ा बनाने वाला बाजार विच नहीं विकता। बेनती करा घड़ा बनांदा है कोई, घड़े दे नाल घड़े दी किरत करन वाला नहीं आउंदा। दुनिया दी कोई भी किरत है जिहड़ी इंसान ने कीती, उहने किरत कर दित्ती, उह करता है किरत दा, पर उह पुरख नहीं बन सकदा, उहदे विच समाया नहीं। पर वाहिगुरु जी ऐसे ने कि जिहड़े सारी किरत करके किरत विच आप ही समाए हुए, जो कुछ बनाया उहदे विच आप कर आसन डिठो चाहो, ओ आप रचे खन
निरपाओ।
एक ओंकार उन्होंने किसे दा कोई पहे नहीं, ना उन्होंने संसार दा पहे, ना किसे आफतां दा पहे। परमात्मा वाहगुरु जी जो एक ओंकार जिन्होंने शब्द वरत्या वो पहे ते रहत ने, उन्होंने किसे किस्म दा कोई डर नहीं।
निरवैर
पर जिथे परमात्मा जी निरपाओ ने, वो किसे ना उन्हां नू पहे नहीं, पर इहदे नाल वो पहे रहत हो के वो निरवैर भी ने, किसे नाल वैर नहीं कमांदे। इंसान कोल थोड़ा बहुत पहे रहत होण दे कुछ वस्तुआं मिल जाण, जां पहे रहत होण दी उहनू समर्था मिल जाए, कुछ मैं शब्द वरत्या है, पर इंसान कई वारी ताकत लै के जने खाने नाल वैर कमान लग पैंदा है। पर पार ब्रह्म परमेश्वर जी उन्होंने किसे दा पहे ने, निरपहे ने, निरपहो ने, पर वो निरवैर भी ने, किसे नाल वैर नहीं कमांदे। परमात्मा दा किसे नाल कोई वैर नहीं, भावां के जीव अपने कर्मां दे दुख भोगदा होया कई वारी ये शब्द कह दिंदा है कि परमात्मा ने पता नहीं साडे नाल की वैर कढ़ना है। ये अक्सर लोग सुने जांदे आ शब्द कहिंदे नहीं, भाई गुरसिखो जिन्हों आप निरवैर पढ़ देंदे हो चेते रखियो वह कदी किसी नाल वैर नहीं कमाता, क्योंकि जे वह वैर कमान लग पवे तो संसार दा बनेगा की। एक ओंकार सत है, एक ओंकार दा नाम ना सदीव रहन वाला है, एक ओंकार हर चीज़ दा करता है, एक ओंकार हर चीज़ नू बना के विच समाए ने, एक ओंकार नू किसे दा कोई पै नहीं, ते एक ओंकार जी किसे नल वैर भी नहीं कमांदे।
अकाल मूरत
ओ समय दे प्रभाव तो ऊपर ने। वैसे काल दे अर्थ गुरु ग्रंथ साहिब विच दो तरीकिया नल मिलणगे, एक काल दा अर्थ है टाइम वक्त समा, एक काल दा अर्थ है मौत। इत्थे शब्द गुरदेव जी ने अकाल वरत्या है कि पार ब्रह्म परमेश्वर वाहगुरु वह टाइमलैस ने, उस उपर समय का कोई प्रभाव नहीं, क्योंकि असी समय के अधीन हाँ। समय के अधीन साडा माता दे उदर विच निमणा है, वह भी समा निर्धारित है। समय के अधीन साडा जन्म हुंदा है, बचपन आउंदा है, जवानी आउंदी है, बुढ़ेपा आउंदा है, ਤੇ ਕਾਲ ਇੱਕ ਦਿਨ ਇਸ ਪੈਦਾ ਹੋਏ ਬੰਦੇ ਨੂੰ ਗਰਾਸ ਬਣਾ ਕੇ ਖਤਮ ਕਰ ਦਿੰਦਾ, ਸਮਾਂ ਹੀ ਬੰਦੇ ਨੂੰ ਮੌਤ ਤੱਕ ਲੈ ਜਾਂਦਾ। ਪਰ ਅਕਾਲ ਦਾ ਅਰਥ ਜਿਸ ਉੱਪਰ ਟਾਈਮ ਦਾ ਕੋਈ ਅਸਰ ਨਹੀਂ, ਕਿਉਂਕਿ ਉਹਨੂੰ ਨਾ ਉਹਨੇ ਬੱਚਾ, ਨਾ ਬੁੱਢਾ, ਨਾ ਜਵਾਨ, ਨਾ ਮੌਤ। ਸਤਿਗੁਰੂ ਕਹਿੰਦੇ ਨੇ ਉਸ ਉੱਪਰ ਵਕਤ ਦਾ ਕੋਈ ਅਸਰ ਨਹੀਂ। ਅਤੇ ਅਗਲਾ ਬਚਨ ਕੀਤਾ ਮੂਰਤ, ਇਹਦਾ ਮਤਲਬ ਜਿਸ ਉੱਪਰ ਟਾਈਮ ਦਾ ਅਸਰ ਨਹੀਂ, ਜਿਸ ਉੱਪਰ ਸਮੇਂ ਦਾ ਅਤੇ ਮੌਤ ਦਾ ਪ੍ਰਭਾਵ ਨਹੀਂ। ਮੂਰਤ ਦਾ ਅਰਥ ਉਹਦੀ ਹਸਤੀ ਹੈ, ਇੱਥੇ ਮੂਰਤ ਦਾ ਅਰਥ ਚਿੱਤਰ ਨਹੀਂ। ਮੂਰਤ ਮੀਨਸ ਹਸਤੀ, ਉਹ ਹੈ ਟਾਈਮ ਤੋਂ ਉੱਪਰ, ਹੈ ਹਰ ਥਾਂ 'ਤੇ ਮੌਜੂਦ ਹੈ, ਅਤੇ ਉਹਦੀ ਅਣਹੋਂਦ ਨਹੀਂ। ਉਹ ਸਮੇਂ ਤੋਂ ਰਹਿਤ, ਸਮੇਂ ਤੋਂ ਉੱਪਰ ਸਾਰੀਆਂ ਥਾਵਾਂ 'ਤੇ ਵਰਦਾ ਹੈ।
ਅਜੂਨੀ ਸੈ ਭੰ,
ਅਜੂਨੀ ਪਾਰ ਬ੍ਰਹਮ ਪਰਮੇਸ਼ਵਰ ਜੂਨਾਂ ਵਿੱਚ ਨਹੀਂ ਆਉਂਦੇ, ਉਹਦੀ ਕੋਈ ਜੂਨ ਨਹੀਂ। ਸੈ ਭੰ, ਉਹਨਾਂ ਨੂੰ ਪੈਦਾ ਕਰਨ ਵਾਲਾ ਕੋਈ ਨਹੀਂ, ਉਹ ਤਾਂ ਪਿਆਰੋ ਸੁੱਤੇ ਸਿੱਧ ਆਪ ਹੀ ਪ੍ਰਕਾਸ਼ਮਾਨ। ਉਹਨਾਂ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਆਪ ਬੜੀ ਵਾਰੀ ਪੜ੍ਹਦੇ ਹੋ ਹੁਣੇ, ਜਿਵੇਂ ਇੱਕ ਪ੍ਰਮਾਣ ਦਾਸ ਨੇ ਦਿੱਤਾ, ਆਪੀ ਨੇ ਆਪ ਸਾਜਿਓ। ਉਹ ਸਵੈ ਭੰਗ ਹੈ, ਉਹਨੂੰ ਕਿਸੇ ਨੇ ਸਾਜਿਆ ਨਹੀਂ। ਗੁਰੂ ਨਾਨਕ ਸਾਹਿਬ ਜਪਜੀ ਸਾਹਿਬ 'ਚ ਬਖਸ਼ਿਸ਼ ਕਰਦੇ ਨੇ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਅਤੇ ਨਾਲ ਬਖਸ਼ਿਸ਼ ਕੀਤੀ ਆਪੇ ਆਪ। ਉਹ ਸੁੱਤੇ ਸਿੱਧ ਆਪੇ ਆਪ ਨਿਰੰਜਨ ਸੋਏ। ਪਿਆਰੇ, ਉਹਨੂੰ ਬਣਾਉਣ ਵਾਲਾ ਕੋਈ ਨਹੀਂ, ਉਹ ਸਹਿਭੰਗ ਹੈ। ਸੁਯੰਭਵ ਸੁਭੰਗ ਸਰਬਦਾ ਸਰਬ ਜੁਗਤੇ, ਜਿਹਨੂੰ ਸਾਹਿਬ ਨੇ ਫੁਰਮਾਇਆ ਅਨੁਭਵ ਪ੍ਰਕਾਸ਼, ਉਹਨੂੰ ਕਿਸੇ ਦੇ ਚਾਨਣ ਦੀ ਲੋੜ ਨਹੀਂ, ਉਹ ਤਾਂ ਆਪਣੇ ਆਪ ਹੀ ਪ੍ਰਕਾਸ਼ਮਾਨ ਹੈ।
ਹੋਰ ਪ੍ਰਸਾਦ,
ਸਤਿਗੁਰੂ ਇਸ ਮੰਗਲ ਦੀ ਸੰਪੰਨਤਾ ਇਸ ਬਚਨ ਨਾਲ ਕਰਦੇ ਨੇ। ਗੁਰ ਪ੍ਰਸਾਦ, ਗੁਰ ਦਾ ਅਰਥ ਸਤਿਗੁਰੂ, ਗੁਰੂ ਜੀ, ਅਤੇ ਪ੍ਰਸਾਦ ਦਾ ਅਰਥ ਹੈ ਕਿਰਪਾ, ਗੁਰੂ ਗ੍ਰੇਸ। ਕਹਿੰਦੇ ਨੇ ਜਿਹੜੇ ਪਾਰ ਬ੍ਰਹਮ ਪਰਮੇਸ਼ਵਰ ਇੱਕ ਨੇ, ਸੱਤ ਨੇ, ਸਭ ਚੀਜ਼ ਦੇ ਰਚੈਤਾ ਨੇ, ਰਚਨਾ ਕਰਕੇ ਵਿੱਚ ਆਪ ਸਮਾਏ ਨੇ, ਭੈ ਤੋਂ ਰਹਿਤ ਨੇ, ਵੈਰ ਉਹਨਾਂ ਦੇ ਨੇੜੇ ਨਹੀਂ ਆਉਂਦਾ, ਉਹ ਪਾਰ ਬ੍ਰਹਮ ਪਰਮੇਸ਼ਵਰ ਜੋ ਟਾਈਮ ਤੋਂ ਉੱਪਰ ਨੇ, ਜਿਨ੍ਹਾਂ ਉੱਪਰ ਜੋਨਾਂ ਦਾ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ, ਜਿਹੜੇ ਪ੍ਰਭੂ ਜੀ ਸੁੱਤੇ ਸਿੱਧ ਆਪਣੇ ਆਪ ਨੇ, ਜੇ ਉਹਨਾਂ ਨੂੰ ਮਿਲਣਾ ਹੈ ਤੇ ਇੱਕ ਅਰਦਾਸ ਕਰ, ਗੁਰ ਪ੍ਰਸਾਦ, ਜਿਸ ਨੂੰ ਗੁਰੂ ਦੀ ਬਖਸ਼ਿਸ਼ ਮਿਲ ਜਾਏ, ਕਿਰਪਾ ਵਾਲਾ ਹੀ ਉਸ ਪਾਰ ਬ੍ਰਹਮ ਨੂੰ ਮਿਲ ਸਕਦਾ ਹੈ। ਫਿਰ ਬੇਨਤੀ ਕਰਾਂ, ਭਾਵੇਂ ਇਹ ਗੁਰਮੁਖ ਪਿਆਰੇ, ਜਦੋਂ ਮੰਗਲ ਆਉਂਦਾ ਹੈ ਇਹ ਸ਼ਬਦਾਂ 'ਤੇ ਇਹਦੀ ਕਥਾ ਹੁੰਦੀ। ਇਸ ਸਾਰੇ ਅੰਮ੍ਰਿਤ ਬੋਲ 'ਚ ਪਰਮਾਤਮਾ ਦੇ ਗੁਣ ਦੱਸੇ ਨੇ, ਪਰ ਜੀਵ ਦੀ ਸਾਧਨਾ ਕੋਈ ਨਹੀਂ ਦੱਸੀ। ਫਿਰ ਬੇਨਤੀ ਸੁਣਿਓ, ਇਹਦੇ ਵਿੱਚ ਇਹ ਦੱਸਿਆ ਪਰਮੇਸ਼ਵਰ ਦੇ ਆਹ ਗੁਣ ਨੇ, ਪਰ ਇਹ ਤਾਂ ਨਹੀਂ ਕਿਹਾ ਜੀਵ ਤੂੰ ਇਹ ਸਾਧਨਾ ਕਰ ਤੇ ਤਾਂ ਮਿਲੇਗਾ। ਇਹਦੇ ਵਿੱਚ ਸਾਧਨਾ ਨਹੀਂ ਕਹੀ, ਇਹਦੇ ਵਿੱਚ ਇੱਕੋ ਸ਼ਬਦ ਕਿਹਾ ਗੁਰਪ੍ਰਸਾਦ। ਇਹਦਾ ਮਤਲਬ ਤੇਰੀ ਸਾਧਨਾ, ਤੇਰੀ ਸੇਵਾ, ਤੇਰਾ ਜਪ, ਤੇਰਾ ਸਿਮਰਨ, ਤੇਰੀ ਬੰਦਗੀ, ਤੇਰੀ ਅਕੀਦਤ, ਤੇਰਾ ਸ਼ਰਧਾ, ਤੇਰਾ ਭਰੋਸਾ, ਸਭ ਕੁਝ ਤਾਂ ਹੀ ਫਲੀਭੂਤ ਹੋਵੇਗਾ ਜੇ ਗੁਰਪ੍ਰਸਾਦ ਵਰਤੇਗਾ ਤਾਂ, ਜੇ ਉਸ ਦੀ ਬਖਸ਼ਿਸ਼ ਹੋਵੇਗੀ, ਉਸ ਦੀ ਨਦਰ ਹੋਵੇਗੀ, ਕਿਉਂਕਿ ਨਦਰ ਤੋਂ ਬਿਨਾਂ ਇਹ ਕਾਰ ਨਿਭ ਵੀ ਨਹੀਂ ਸਕਦੀ। ਮੈਂ ਬੇਨਤੀ ਕਰਾਂ, ਹਜ਼ੂਰ ਨੇ ਇਸ ਅੰਮ੍ਰਿਤ ਬੋਲ ਦੇ ਆਰੰਭ ਵਿੱਚ ਇਸ ਮੰਗਲਾ ਚਰਨ ਨੂੰ ਦਰਜ ਕੀਤਾ ਹੈ। ਆਓ, ਕਿਉਂਕਿ ਹੁਣ ਅੱਗੇ ਚਾਰ ਪਦੇ ਨੇ ਅਤੇ ਚਾਰਾਂ ਪਦਿਆਂ ਦੇ ਨਾਲ ਚਾਰ ਹੀ ਰਹਾਓ ਦੀਆਂ ਤੁਕਾਂ ਨੇ। ਅਸੀਂ ਹਜ਼ੂਰ ਦੇ ਇੱਕ ਇੱਕ ਬਚਨ ਨੂੰ, ਆਖਰੀ ਅਰਥ ਸ਼ਬਦ ਜੋ ਦਾਤਾਰ ਨੇ ਸਾਨੂੰ ਅੱਜ ਬਖਸ਼ਿਆ, ਉਹਦੀ ਆਰੰਭਤਾ ਕਰਦੇ ਹਾਂ।
ਜੀਓ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰ ਰਹੇ ਨੇ। ਪਾਰ ਬ੍ਰਹਮ ਪਰਮੇਸ਼ਵਰ ਦੇ ਸਨਮੁਖ ਖਲੋ ਕੇ ਅੰਦਰ ਦੀ ਵੇਦਨਾ ਪ੍ਰਗਟ ਕਰ ਰਹੇ ਨੇ। ਇਹ ਹੈ ਨਿਮਰਤਾ। ਹਜ਼ੂਰ ਬਚਨ ਕਰਦੇ ਨੇ, ਜੀਓ ਡਰਤ ਹੈ ਆਪਣਾ। ਜੀਓ ਦਾ ਅਰਥ ਹੈ ਜਿੰਦ, ਸਾਡੀ ਜਿੰਦ ਜਿਹੜੀ ਉਹ ਡਰਦੀ ਪਈ ਹੈ। ਆਪਣਾ ਜੀਓ ਡਰਤ ਹੈ ਆਪਣਾ, ਸਾਡਾ ਅੰਦਰ ਡਰ ਰਿਹਾ ਹੈ। ਟੀਕਾਕਾਰਾਂ ਨੇ ਇਹ ਅੱਖਰੀ ਕਰ ਅਰਥ ਕਰਦਿਆਂ ਹੋਇਆਂ ਕਿ ਸਾਡਾ ਜੀਓ, ਸਾਡੀ ਜਿੰਦ ਡਰ ਰਹੀ ਹੈ, ਕਾਹਦੇ ਤੋਂ? ਕਹਿਣ ਲੱਗੇ ਸੰਸਾਰ ਦੇ ਦੁੱਖਾਂ ਤੋਂ, ਸੰਸਾਰ ਦੀਆਂ ਵਾਸ਼ਨਾਵਾਂ ਤੋਂ, ਸੰਸਾਰ ਦੇ ਝੰਬੇਲਿਆਂ ਤੋਂ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ ਕਿ ਜੀਉ ਡਰ ਰਿਹਾ ਹੈ ਆਪਣੇ ਕੀਤੇ ਹੋਏ ਕਰਮਾਂ ਦੇ ਫਲ ਤੋਂ, ਆਪਣੀ ਕੀਤੀ ਹੋਏ ਕਰਨੀ ਨਾਮੇ ਤੋਂ। ਅਤੇ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਜੀ ਅੱਗੇ ਕਿਹਾ ਕਿਸ ਅੱਗੇ ਪੁਕਾਰ ਕਰੀਏ। ਫਿਰ ਉੱਤਰ ਵੀ ਗੁਰਦੇਵ ਦਿੰਦੇ ਨੇ ਕਿਹਦੇ ਅੱਗੇ ਪੁਕਾਰ ਕਰਨੀ। ਜੀਉ ਡਰਤ ਹੈ ਆਪਣਾ, ਆਪਣੀ ਜਿੰਦ ਤਰਹਿ ਰਹੀ ਹੈ, ਡਰ ਖਾ ਰਹੀ ਹੈ, ਕਹਿ ਸਿਉ ਕਰੀ ਪੁਕਾਰ। ਕਿਸ ਅੱਗੇ ਮੈਂ ਆਪਣੇ ਅੰਦਰ ਦੀ ਵੇਦਨਾ, ਆਪਣੇ ਇਸ ਦੁੱਖ ਦੀ ਪੀੜਾ ਨੂੰ ਸਾਂਝਿਆ ਕਰਾਂ।
ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ।
ਹੁਣ ਪਹਿਲੀ ਤੁਕ ਵਿੱਚ ਸੀ ਕਿਸ ਅੱਗੇ ਪੁਕਾਰ ਕਰੀਏ, ਅਗਲੇਰੀ ਤੁਕ ਵਿੱਚ ਗੁਰਦੇਵ ਬਖਸ਼ਿਸ਼ ਕਰ ਰਹੇ ਨੇ। ਹਾਂ, ਪੁਕਾਰ ਕੀਤੀ ਕਿਹਦੇ ਅੱਗੇ? ਦੁੱਖਾਂ ਨੂੰ ਵਿਸਾਰਨ ਵਾਲਾ, ਦੁੱਖਾਂ ਨੂੰ ਭੰਨਣ ਵਾਲਾ, ਦੁੱਖਾਂ ਨੂੰ ਖੰਡਨ ਕਰਨ ਵਾਲਾ, ਦੁੱਖਾਂ ਦਾ ਨਾਸ਼ ਕਰਨ ਵਾਲਾ ਕੌਣ? ਜਿਹੜਾ ਸਦੀਵ ਕਾਲ ਤੋਂ ਜੀਵਾਂ ਨੂੰ ਦਾਤਾਂ ਦੇ ਰਿਹਾ ਹੈ। ਫਿਰ ਬੇਨਤੀ, ਜੀਉ ਡਰਤ ਹੈ ਆਪਣਾ, ਕਹਿ ਸਿਉ ਕਰੀ ਪੁਕਾਰ। ਅੰਦਰ ਡਰ ਰਿਹਾ ਕਿਹਦੇ ਅੱਗੇ ਪੁਕਾਰ ਕਰਾਂ, ਪਰ ਇਹ ਡਰ ਵੀ ਨਿਰਮਲ ਭਉ ਹੈ। ਮੇਰੀ ਬੇਨਤੀ ਸੁਣਿਓ, ਇਹ ਜਿਹੜਾ ਡਰ ਹੈ ਇਹ ਅੰਦਰ ਦੀ ਆਤਮਿਕ ਕਮਜ਼ੋਰੀ ਨਹੀਂ ਸਮਝਣੀ, ਅਸਲ 'ਚ ਇਹ ਪ੍ਰਭੂ ਦਾ ਨਿਰਮਲ ਭਉ ਹੈ। ਤਾਂ ਹੀ ਤਾਂ ਬਾਣੀ ਵਿੱਚ ਗੁਰਦੇਵ ਨੇ ਬੜੀਆਂ ਥਾਵਾਂ 'ਤੇ ਸ਼ਬਦ ਕਹੇ, ਜਿਵੇਂ ਅਸੀਂ ਪੜ੍ਹਦੇ ਹਾਂ, ਥਰ ਹਰ ਕੰਪੈ ਬਾਲਾ ਜੀਉ, ਨਾ ਜਾਣੂ ਕਿਆ ਕਰਸੀ ਪੀਓ। ਜਿਵੇਂ ਬਾਬਾ ਫਰੀਦ ਸਾਹਿਬ ਨੇ ਫਰਮਾਇਆ, ਇੱਕ ਅਪੀਨੈ ਪਤਲੀ ਸਹਿ ਕੇਰੇ ਬੋਲਾ, ਹਜ਼ੂਰ ਦੀ ਅੰਮ੍ਰਿਤ ਬਾਣੀ 'ਚੋਂ, ਕਿ ਇਹ ਨਿਰਮਲ ਭਉ ਹੈ ਜਿਸ ਵਿੱਚ ਅੰਦਰ ਇਹ ਭੈ ਅਦਬ ਕਿ ਪਰਮਾਤਮਾ ਸਾਡਾ ਅੰਦਰ ਡਰ ਰਿਹਾ ਹੈ। ਇਹਨਾਂ ਦੁੱਖਾਂ ਤੋਂ ਨਿਵਿਰਤੀ ਕਿਵੇਂ ਹੋਵੇਗੀ, ਇਸ ਦੁੱਖ ਤੋਂ ਬਚਾਂਗੇ ਕਿਵੇਂ? ਅਤੇ ਅੱਗੇ ਸਾਹਿਬ ਕਹਿੰਦੇ ਨੇ, ਦੁੱਖ ਵਿਸਾਰਨ ਸੇਵਿਆ, ਦੁੱਖਾਂ ਨੂੰ ਭੁਲਾਉਣ ਵਾਲਾ, ਦੁੱਖ ਭੰਜਨ ਤੇਰਾ ਨਾਮ ਜੀ, ਜਿਹਦਾ ਨਾਮ ਹੀ ਦੁੱਖਾਂ ਨੂੰ ਖਤਮ ਕਰਨ ਵਾਲਾ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਅਸੀਂ ਉਹਨੂੰ ਸੇਵਿਆ, ਸੇਵਿਆ ਦਾ ਅਰਥ ਯਾਦ ਕੀਤਾ, ਉਹਨੂੰ ਸਿਮਰਿਆ, ਉਹਦਾ ਚਿੰਤਨ ਕੀਤਾ। ਅਤੇ ਅੱਗੇ ਬਚਨ, ਸਦਾ ਸਦਾ ਦਾਤਾਰ, ਸਦਾ ਸਦਾ, ਇੱਕ ਦਿਨ ਨਹੀਂ ਦਾਤਾ, ਦੋ ਦਿਨ ਨਹੀਂ ਦਾਤਾ, ਪਰਿਪੂਰਨ ਪਰਮਾਤਮਾ ਜਿਸ ਦਿਨ ਦੀ ਸ੍ਰਿਸ਼ਟੀ ਸਾਜੀ, ਸੱਚ ਏਵੇ ਸ੍ਰਿਸ਼ਟੀ ਤੋਂ ਮੁੱਢ ਤੋਂ ਲੈ ਕੇ ਅੰਤ ਤੱਕ, ਜਿੰਨੀ ਦੇਰ ਤੱਕ ਇਸ ਬ੍ਰਹਿਮੰਡ ਵਿੱਚ, ਇਹਨਾਂ ਖੰਡਾਂ ਵਿੱਚ, ਇਸ ਧਰਤੀ 'ਤੇ ਅੰਤਲਾ ਜੀਵ ਵੀ ਕੋਈ ਬਚੇਗਾ, ਮੇਰਾ ਪਰਿਪੂਰਨ ਪਰਮਾਤਮਾ ਉਹਦੇ ਅੰਤ ਤੱਕ ਹੀ ਉਹਨਾਂ ਦਾਤਾਂ ਦੇਈ ਜਾਏਗਾ, ਉਹ ਇੱਕ ਦੋ ਦਿਨ ਦਾ ਦਾਤਾ ਨਹੀਂ। ਇੱਥੇ ਥੋੜ੍ਹੀ ਜਿਹੀ ਮੈਂ ਬੇਨਤੀ ਕਰਾਂਗਾ ਕਿ ਦੁੱਖ ਵਿਸਾਰਨ ਸੇਵਿਆ, ਹਜ਼ੂਰ ਨੇ ਬਚਨ ਕੀਤਾ, ਬੜੇ ਸੰਖੇਪ ਜਿਹੇ ਸ਼ਬਦ ਨੇ। ਅਸਲ 'ਚ ਉਹ ਕਿਹੜੇ ਦੁੱਖ ਨੇ ਜਿਨ੍ਹਾਂ ਦੀ ਨਿਵਿਰਤ ਕਰਤਾ, ਦੁੱਖ ਭੰਜਨ, ਦੁੱਖ ਹੰਤਾ, ਇਹ ਸ਼ਬਦ ਸਾਰੇ ਬਾਣੀ 'ਚ ਵਰਤੇ, ਦੁੱਖ ਖੰਡਨ ਕਰਨ ਵਾਲਾ, ਭਾਵ ਖੰਡਨ, ਉਹ ਦੁੱਖ ਕਿਹੜੇ ਨੇ ਜੀ ਜਿਨ੍ਹਾਂ ਦਾ ਦੁੱਖ ਹਰਤਾ, ਦੁੱਖ ਭੰਜਨ, ਦੁੱਖ ਖੰਡਨ? ਪਾਰ ਬ੍ਰਹਮ ਪਰਮੇਸ਼ਰ ਹੈ। ਉਂਝ ਵੈਸੇ ਧਿਆਨ ਨਾਲ ਦੇਖੋ, ਇਸ ਦੁਨੀਆਂ 'ਚ ਕੋਈ ਟਾਵਾਂ ਟਾਵਾਂ ਦਿਸੇਗਾ ਜਿਹੜਾ ਦੁੱਖ ਤੋਂ ਬਚਿਆ ਹੋਵੇ, ਨਹੀਂ ਤਾਂ ਹਰ ਬੰਦਾ ਦੁੱਖ ਨਾਲ ਪੀੜਿਤ ਹੈ। ਫਰਕ ਸਿਰਫ ਇੰਨਾ, ਕਿਸੇ ਨੂੰ ਪਰਮਾਤਮਾ ਨੇ ਜਰਨ ਦੀ ਤਾਕਤ ਦਿੱਤੀ, ਉਹ ਬੋਲਦਾ ਨਹੀਂ, ਕਿਸੇ ਵਿਚਾਰੇ ਕੋਲ ਜਰਿਆ ਨਹੀਂ ਜਾਂਦਾ, ਉਹ ਰੌਲਾ ਪਾ ਦਿੰਦਾ, ਪਰ ਹਰ ਬੰਦਾ ਦੁਖੀ ਦਿਸਦਾ ਪਿਆ, ਹਰ ਬੰਦਾ ਦੁੱਖ ਨਾਲ ਪੀੜਿਤ ਹੈ। ਤੁਸੀਂ ਝਾਤੀ ਮਾਰੋ, ਪਰ ਇਹ ਦੁੱਖ ਅਸਲ 'ਚ ਹੈ ਕਿਹੜੇ? ਜਿਨ੍ਹਾਂ ਦਾ ਦੁੱਖ ਵਿਸਾਰਨ, ਦੁੱਖ ਭੰਜਨ, ਦੁੱਖ ਹਰਤਾ ਜਾਂ ਦੁੱਖ ਖੰਡਨ, ਪਾਰ ਬ੍ਰਹਮ ਪਰਮੇਸ਼ਰ ਹੈ। ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜ਼ਿਆਦਾ ਦੁੱਖਾਂ ਦੀ ਗਿਣਤੀ ਨਹੀਂ ਕੀਤੀ। ਸਤਿਗੁਰਾਂ ਨੇ ਫਰਮਾਇਆ, ਚਾਰ ਦੁੱਖ ਨੇ ਜਿਨ੍ਹਾਂ ਨੇ ਪੂਰੀ ਮਾਨਵਤਾ ਨੂੰ ਆਪਣੇ ਸ਼ਿਕੰਜੇ ਵਿੱਚ ਕੱਸਿਆ ਹੋਇਆ। ਇਹਨਾਂ ਚਾਰਾਂ ਨਾਲ ਹੀ ਇਹ ਕੋਈ ਕਿਸੇ ਨਾਲ ਪੀੜਿਤ, ਕੋਈ ਕਿਸੇ ਨਾਲ, ਪਰ ਮੇਨ ਜਿਹੜੇ ਦੁਨੀਆਂ 'ਚ ਦੁੱਖ ਨੇ ਉਹ ਚਾਰ ਨੇ, ਜੋ ਗੁਰੂ ਸਾਹਿਬ ਨੇ ਕਿਹਾ। ਉਂਝ ਵੈਸੇ ਪੁਰਾਣੇ ਸ਼ਾਸਤਰਾਂ 'ਚ ਤਿੰਨ ਤਰ੍ਹਾਂ ਦੇ ਦੁੱਖਾਂ ਦਾ ਜ਼ਿਕਰ ਕੀਤਾ ਗਿਆ, ਜਾਂ ਅਸੀਂ ਬਾਣੀ 'ਚ ਤਿੰਨ ਤਾਪਾਂ ਦਾ ਜ਼ਿਕਰ ਪੜ੍ਹਦੇ ਹਾਂ, ਤਿੰਨੇ ਤਾਪ ਨਿਵਾਰਨ ਖਾਰਾ, ਦੁੱਖ ਹੰਤਾ, ਸੁਖ ਰਾਸ। ਪਰ ਉਹ ਚਾਰ ਦੁੱਖ ਕਿਹੜੇ ਨੇ? ਉਹ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ, ਕਹਿੰਦੇ ਨੇ, ਸਭ ਤੋਂ ਪਹਿਲਾ ਦੁੱਖ ਹੈ ਕਿ ਬੰਦੇ ਦੇ ਅੰਦਰ ਪਰਮਾਤਮਾ ਦਾ ਵਿਛੋੜਾ ਪੈ ਜਾਣਾ। ਵਿਛੋੜੇ ਤੋਂ ਵੱਡਾ ਦੁੱਖ ਕੋਈ ਨਹੀਂ। ਜਿੱਥੇ ਵਿਛੋੜਾ ਆਵੇਗਾ ਪਿਆਰਿਓ ਉੱਥੇ ਪੀੜਾ ਜਨਮ ਲਏਗੀ। ਜਿੱਥੇ ਵਿਛੋੜਾ ਆਵੇਗਾ ਉੱਥੇ ਦੁੱਖ ਹੋਵੇਗਾ। ਇਹ ਇਕੱਲਾ ਇਨਸਾਨ ਲਈ ਨਹੀਂ, ਹਰ ਚੀਜ਼ ਜਿਹੜੀ ਆਪਣੇ ਮਰਕਜ਼ ਤੋਂ ਟੁੱਟ ਜਾਏਗੀ, ਜਿੱਥੇ ਵਿਛੋੜਾ ਆਵੇਗਾ ਉੱਥੇ ਦੁੱਖ ਆਏਗਾ। ਫੁੱਲ ਟਾਹਣੀ ਨਾਲ ਲੱਗਾ ਬੜਾ ਚੰਗਾ ਲੱਗਦਾ, ਮਹਿਕ ਦਿੰਦਾ, ਸੁਗੰਧੀ ਦਿੰਦਾ, ਪਰ ਜਿਸ ਵਕਤ ਫੁੱਲ ਟਾਹਣੀ ਤੋਂ ਟੁੱਟ ਜਾਏਗਾ, ਤਾਂ ਯਾਦ ਰੱਖਿਓ ਕੁਝ ਸਮਾਂ ਗੁਲਦਸਤੇ ਵਿੱਚ, ਸਿਹਰੇ ਵਿੱਚ, ਜਾਂ ਅਸੀਂ ਖਾਰ 'ਚ ਪਰੋਵਾਂਗੇ, ਪਰ ਇੱਕ ਦਿਨ ਉਸ ਟੁੱਟੇ ਹੋਏ ਫੁੱਲ ਨੂੰ ਲੋਕ ਕੂੜੇ ਦੇ ਢੇਰ ਉੱਤੇ ਸੱਟਣਗੇ, ਕਿਉਂਕਿ ਵਿਛੋੜਾ ਦੁੱਖ ਹੈ। ਬੇਨਤੀ ਕਰਾਂ ਕਿ ਜਦੋਂ ਆਤਮਾ ਪਰਮਾਤਮਾ ਤੋਂ ਵਿਛੜ ਗਏ, ਵਿੱਚ ਹਉਮੈ ਭੀਤ ਕਰਾਰੀ ਖੜੀ ਹੋ ਗਈ, ਵਿੱਚ ਦਵੈਸ਼ ਦੀ ਦੀਵਾਰ ਖੜੀ ਹੋ ਗਈ, ਪਰਮਾਤਮਾ ਦਾ ਵਿਛੋੜਾ ਸਾਡੇ ਆਤਮਾ ਵਾਸਤੇ ਸਭ ਤੋਂ ਵੱਡਾ ਦੁੱਖ ਹੈ। ਅੱਜ ਬੰਦਾ ਸਰੀਰ ਦੇ ਦੁੱਖ ਨੂੰ ਰੋਂਦਾ ਹੈ, ਗਰੀਬੀ ਦੇ ਦੁੱਖ ਨੂੰ ਰੋਂਦਾ ਹੈ, ਔਲਾਦ ਦੇ ਦੁੱਖ ਨੂੰ ਰੋਂਦਾ ਹੈ, ਪਰ ਸਭ ਤੋਂ ਵੱਡਾ ਦੁੱਖ ਕਦੇ ਇਹਨੂੰ ਮਹਿਸੂਸ ਨਹੀਂ ਹੋਇਆ ਕਿ ਕਈ ਜਨਮਾਂ ਦਾ ਰੱਬ ਤੋਂ ਵਿਛੜਿਆ ਇਹ ਦੁੱਖ ਕਿਵੇਂ ਮੇਰਾ ਦੂਰ ਹੋਵੇਗਾ। ਪਹਿਲਾ ਦੁੱਖ ਹੈ ਵਿਛੋੜਾ, ਦੂਸਰਾ ਦੁੱਖ ਹੈ ਇਨਸਾਨ ਦੇ ਅੰਦਰ ਦੀ ਅਤ੍ਰਿਪਤੀ। ਮੈਂ ਤ੍ਰਿਪਤੀ ਤੋਂ ਸ਼ਬਦ ਪਹਿਲਾਂ ਐੜਾ ਵਰਤਿਆ, ਅਤ੍ਰਿਪਤੀ ਸੰਤੋਖ ਨੇ। ਜਿਹੜਾ ਬੰਦਾ ਭੁੱਖਾ ਹੈ, ਪੇਟ ਕਰਕੇ ਭੁੱਖਾ ਨਹੀਂ, ਢਿੱਡ ਦੀ ਭੁੱਖ ਤਾਂ ਚਾਰ ਰੋਟੀਆਂ ਖਾ ਕੇ ਮੁੱਕ ਜਾਏਗੀ, ਜਿਹਦੇ ਅੰਦਰ ਵਾਸ਼ਨਾ ਦੀ ਭੁੱਖ ਪੈਦਾ ਹੋ ਜਾਏ, ਪਿਆਰਿਓ ਸਾਰੀ ਦੁਨੀਆ ਫਤਿਹ ਕਰਕੇ ਵੀ ਭੁੱਖੇ ਦਾ ਭੁੱਖਾ ਹੀ ਰਹਿੰਦਾ ਹੈ। ਦੂਜਾ ਦੁੱਖ ਹੈ ਭੁੱਖ। ਤੀਸਰਾ ਦੁੱਖ ਗੁਰਬਾਣੀ ਨੇ ਦੱਸਿਆ ਹੈ ਮੌਤ ਦਾ। ਮੌਤ ਇੱਕ ਬੜਾ ਵੱਡਾ ਦੁੱਖ, ਬੰਦਾ ਤਰਿੰਦਾ ਮੌਤ ਦੇ ਦੁੱਖ ਤੋਂ। ਅਤੇ ਚੌਥਾ ਦੁੱਖ ਲੱਸਿਆ ਸਾਡੀ ਮਿਲੇ ਕੋਈ ਸਰੀਰ ਨੂੰ ਜਿਹੜੇ ਰੋਗ ਲੱਗਦੇ, ਪਰ ਪਾਰ ਬ੍ਰਹਮ ਪਰਮੇਸ਼ਰ, ਕਿਉਂਕਿ ਇੱਥੇ ਟੀਕਾਕਾਰਾਂ ਨੇ ਕਿਹਾ ਦੁੱਖ ਦਾ ਸਮੁੰਦਰ, ਅਤੇ ਦਾਸ ਦੇ ਮਨ 'ਚ ਇਹ ਸੀ ਕਿਹੜੇ ਦੁੱਖ ਦਾ ਸਮੁੰਦਰ। ਹਜ਼ੂਰ ਨੇ ਕਿਹਾ ਵਿਛੋੜਾ ਦੁੱਖ ਹੈ, ਅੰਦਰ ਦੀ ਭੁੱਖ ਦੁੱਖ ਹੈ, ਜਮਦੂਤ ਮੌਤ ਇੱਕ ਦੁੱਖ ਹੈ, ਸਰੀਰ ਨੂੰ ਲੱਗੇ ਦੁੱਖ ਨੇ, ਪਰ ਜੇ ਤੂੰ ਪਰਮਾਤਮਾ ਦੇ ਨਾਮ ਨਾਲ ਜੁੜ ਜਾਏ, ਤਾਂ ਚੇਤੇ ਰੱਖੀ ਦੁੱਖ ਵਿਸਾਰਨ, ਦੁੱਖ ਨਿਵਾਰਨ, ਦੁੱਖ ਹੰਤਾ, ਇਹ ਸਾਰੀਆਂ ਚੀਜ਼ਾਂ ਨੂੰ ਖਤਮ ਕਰ ਦੇਗਾ ਜੇ ਪਰਮਾਤਮਾ ਨਾਲ ਜੁੜ ਜਾਏ। ਅਤੇ ਪਿਆਰਿਆ ਨਾਮ ਵਿਛੜੇ ਨੂੰ ਮਿਲਾ ਦੇਵੇਗਾ, ਨਾਮ ਭੁੱਖੇ ਨੂੰ ਸਬਰ ਦੇ ਦੇਵੇਗਾ। ਸੱਚ ਇਹ ਵੇ ਕਿ ਨਾਮ ਤੇਰੇ ਮੌਤ ਦੇ ਭੈ ਤੋਂ ਮੁਕਤ ਕਰੇਗਾ, ਜੇ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ ਤਾਂ ਤੇਰੇ ਤਨ ਦੇ ਰੋਗਾਂ ਦੀ ਵੀ ਨਿਵਿਰਤੀ ਕਰਦਾ ਹੈ। ਸਤਿਗੁਰੂ ਕਹਿੰਦੇ ਨੇ ਪੁਕਾਰ ਕਿਹਦੇ ਅੱਗੇ ਕਰੀਏ, ਜੀਓ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ, ਦੁੱਖ ਵਿਸਾਰਨ ਸੇਵਿਆ, ਦੁੱਖਾਂ ਨੂੰ ਦੂਰ ਕਰਤਾ। ਇਹ ਸਤਿਗੁਰਾਂ ਦਾ ਅੰਮ੍ਰਿਤ ਬੋਲ ਹੈ ਜੀ ਬਾਣੀ 'ਚ, ਕਿ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੈ ਦਾਰੂ ਲਾਏ। ਪਰ ਇਹ ਕਿਵੇਂ ਦੂਰ ਹੋ ਸਕਦਾ? ਸਤਿਗੁਰੂ ਬਚਨ ਕਰਦੇ ਨੇ ਦੁੱਖ ਮੋਹਰਾ ਮਾਰਨ ਖਰਨਾਮ, ਸਿਤਾ ਸਿਲਾ ਸੰਤੋਖ ਪੀਸਣ ਹੱਥ ਦਾਨ। ਦੁੱਖ ਤਾਂ ਸੰਖੀਏ ਦੀ ਤਰ੍ਹਾਂ, ਜ਼ਹਿਰ ਦੀ ਤਰ੍ਹਾਂ ਹੈ, ਸਿੱਧਾ ਕੋਈ ਜ਼ਹਿਰ ਖਾਏ ਤੇ ਮਰੇਗਾ। ਅਤੇ ਪਿਆਰਿਓ ਜੇ ਜ਼ਹਿਰ ਦਾ ਕੋਈ ਕੁਸ਼ਤਾ ਬਣਾ ਲੈ, ਚੰਗਾ ਵੈਦ, ਚੰਗਾ ਹਕੀਮ ਜ਼ਹਿਰ ਵਿੱਚੋਂ ਵੀ ਦਵਾਈ ਬਣਾ ਕੇ, ਸੱਚ ਇਹਵੇ ਜਿਹੜੀ ਮਾਰਨ ਵਾਲੀ ਉਹ ਲੋਕਾਂ ਨੂੰ ਜੀਵਾਣ ਵਾਲੀ ਬਣ ਜਾਂਦੀ ਹੈ। ਸਤਿਗੁਰੂ ਕਹਿੰਦੇ ਦੁੱਖ ਇੱਕ ਮੋਹਰੇ ਦੀ ਤਰ੍ਹਾਂ ਹੈ, ਪਰ ਜਦੋਂ ਇਹਦੇ 'ਚ ਨਾਮ ਮਿਲ ਜਾਏਗਾ ਇਹੀ ਦੁੱਖ ਵਿਸਾਰਨ ਬਣ ਜਾਏਗਾ। ਹਜ਼ੂਰ ਦੇ ਬਚਨ, ਇੱਕ ਤਾਂ ਉਸ ਦੁੱਖਾਂ ਨੂੰ ਵਿਸਾਰਨ ਵਾਲਾ, ਦੁੱਖ ਵਿਸਾਰਨ ਸੇਵਿਆ, ਸਦਾ ਸਦਾ ਦਾਤਾਰ, ਸਦੀਵ ਕਾਲ ਦਾਤਾਂ ਦੇਣ ਵਾਲੇ, ਇੱਕ ਦੋ ਦਿਨ ਨਹੀਂ। ਮੈਂ ਕਈ ਵਾਰੀ ਸੋਚਣਾ ਹੁੰਦਾ ਕਿ ਕਿਸੇ ਇਨਸਾਨ ਕੋਲੋਂ ਇੱਕ ਦਿਨ ਮੰਗੋ, ਦੋ ਦਿਨ ਮੰਗੋ, ਚਾਰ ਦਿਨ ਮੰਗੋ, ਇੱਕ ਦਿਨ ਲੱਜਿਆ ਜੀ ਆਉਣ ਲੱਗ ਪੈਂਦੀ, ਸ਼ਰਮ ਜੀ ਆਉਣ ਲੱਗ ਪੈਂਦੀ ਵੀ ਯਾਰ ਰੋਜ਼ ਹੀ ਮੰਗਣ ਤੁਰ ਪਏ ਨੇ। ਮੈਂ ਇੱਥੋਂ ਤੱਕ, ਮਾਪਿਆਂ ਨੇ ਬੱਚਿਆਂ ਨੂੰ ਜਨਮ ਦਿੱਤਾ, ਮਾਂ ਬਾਪ ਨੇ ਪਰਵਰਿਸ਼ ਕੀਤੀ, ਸੱਚ ਇਹ ਵੇ ਕਈ ਵਾਰੀ ਮਾਪੇ ਵੀ ਮਾਇਆ ਵਰਤਣ ਲਈ ਮੰਗਦਿਆਂ ਹੋਇਆਂ ਸੰਕੋਚ ਕਰਨ ਲੱਗ ਪੈਂਦੇ ਨੇ ਕਿ ਇਹ ਨੂੰਹ ਪੁੱਤ ਕੀ ਸੋਚਣਗੇ, ਰੋਜ਼ ਹੀ ਮੰਗਣ ਲੱਗ ਪੈਂਦੇ ਨੇ। ਮੈਂ ਬੇਨਤੀ ਕਰਾਂ, ਦੁਨੀਆਂ ਦੇ ਰਿਸ਼ਤੇ ਤੋਂ ਰੋਜ਼ ਤਲੀ ਅੱਡੋ, ਅੰਦਰ ਲੱਜਿਆ ਮਹਿਸੂਸ ਹੋਏਗੀ, ਪਰ ਮੇਰੇ ਵਾਹਿਗੁਰੂ ਜੀ ਐਸੇ ਨੇ, ਪਤਾ ਨਹੀਂ ਕਿੰਨੇ ਕੁ ਜੀਵ, ਮੈਂ ਕਿੰਨੇ ਕੁ ਤਾਂ ਵਰਤਿਆ, ਇਕੱਲੇ ਇਸ ਧਰਤੀ ਦਾ ਮਾਲਕ ਨਹੀਂ ਹੋ, ਇਸ ਧਰਤੀ ਤਾਂ ਇੱਕ ਨਿੱਕਾ ਜਿਹਾ ਬਿੰਦੂ ਹੈ ਜੀ ਬ੍ਰਹਿਮੰਡ ਦੇ ਅੰਦਰ, ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਪਤਾ ਨਹੀਂ ਕਿੰਨੇ ਕੁ ਜੀਵ ਰੋਜ਼ ਮੰਗਦੇ ਪਏ ਨੇ, ਤਰਲੇ ਮਾਰਦੇ ਨੇ, ਪਰ ਮੇਰੇ ਵਾਹਿਗੁਰੂ ਨੇ ਕਦੀ ਦੁਰਕਾ ਕੇ ਨਹੀਂ ਕਿਹਾ ਤੂੰ ਕੱਲ੍ਹ ਮੰਗਣ ਆਇਆ ਅਤੇ ਅੱਜ ਫਿਰ ਦੁਬਾਰਾ ਆ ਗਿਆ। ਨਹੀਂ ਨਹੀਂ, ਉਹ ਸਦਾ ਸਦਾ ਦਾਤਾਰ, ਉਹ ਸਦੀਵ ਕਾਲ ਦਾਤਾਂ ਦਿੰਦੇ ਨੇ। ਇਸੇ ਨੂੰ ਸਤਿਗੁਰਾਂ ਨੇ ਅੰਮ੍ਰਿਤ ਬਾਣੀ 'ਚ ਬਖਸ਼ਿਸ਼ ਕੀਤੀ ਕਿ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਕਿਉਂ ਨਹੀਂ ਉਹ ਦਰਵਾਜ਼ੇ ਬੰਦ ਕਰਦੇ? ਕਿਉਂਕਿ ਉਹਦੇ ਘਰ ਵਿੱਚ ਮੁੱਕਣਾ ਨਹੀਂ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿੰਦਾ ਤੋਟ ਨਾ ਆਵੀ ਅਗੰਤ ਭਰੇ ਭੰਡਾਰ। ਉਹਦੇ ਭੰਡਾਰੇ ਭਰੇ ਪਏ ਨੇ। ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਸਤਿਗੁਰੂ ਕਹਿੰਦੇ ਨੇ ਮੈਂ ਉਹਨੂੰ ਯਾਦ ਕੀਤਾ ਜਿਹੜਾ ਦੁੱਖਾਂ ਦਾ ਨਿਵਿਰਤ ਕਰਤਾ ਹੈ, ਉਹਨਾਂ ਨੂੰ ਯਾਦ ਕੀਤਾ ਜਿਹਦਾ ਸਦਾ ਸਦਾ ਜੀਵ ਮਨੁੱਖ ਬਨਸਪਤੀ ਜੜ ਚੇਤਨ ਸਭ ਨੂੰ ਦਾਤਾਂ ਬਖਸ਼ਦਾ ਹੈ।
ਸਾਹਿਬ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰ।
ਪਹਿਲੇ ਪਦੇ ਤੋਂ ਬਾਅਦ ਇਹ ਪਹਿਲੀ ਰਹਾਉ ਦੀ ਤੁਕ ਆਈ ਹੈ। ਸਾਹਿਬ ਮੇਰਾ ਨੀਤ ਨਵਾਂ, ਸਾਹਿਬ ਦਾ ਅਰਥ ਮਾਲਕ, ਮੇਰੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ। ਨੀਤ ਨਵਾਂ, ਨੀਤ ਦਾ ਅਰਥ ਆਪਾਂ ਸਮਝ ਗਏ ਰੋਜ਼ ਰੋਜ਼ਾਨਾ, ਉਹ ਪੁਰਾਣਾ ਨਹੀਂ ਹੁੰਦਾ, ਉਹ ਨਿੱਤ ਨਵਾਂ ਹੈ ਪਿਆਰਿਓ। ਉਹ ਨਿੱਤ ਨਵੀਆਂ ਬਖਸ਼ਾਂ ਕਰ ਰਿਹਾ, ਉਹ ਨਿੱਤ ਨਵੀਂ ਕਿਰਪਾ ਵਰਤਾ ਰਿਹਾ ਹੈ। ਸਾਹਿਬ ਮੇਰਾ ਨੀਤ ਨਵਾਂ, ਸਦੀਵ ਕਾਰ ਰਹਿਣ ਵਾਲਾ ਨਿੱਤ ਨਵਾਂ ਹੈ। ਅਤੇ ਸਾਹਿਬ ਕਹਿੰਦੇ ਨੇ ਸਦਾ ਸਦਾ ਦਾਤਾਰ, ਉਹ ਸਦਾ ਸਦਾ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਇਹਨੂੰ ਥੋੜ੍ਹਾ ਜਿਹਾ ਮੈਂ ਫਿਰ ਬੇਨਤੀ ਕਰ ਸਕਾਂ, ਉਹ ਨਿੱਤ ਨਵਾਂ ਹੈ। ਦੇਖੋ ਕੋਈ ਚੀਜ਼ ਅਸੀਂ ਰੋਜ਼ ਵਰਤੀਏ ਉਹ ਪੁਰਾਣੀ ਹੋ ਜਾਂਦੀ ਹੈ। ਇਸ ਤਰ੍ਹਾਂ ਨਾ ਜੀ, ਕੱਪੜਾ ਰੋਜ਼ ਪਾਉਂਦੇ ਹਾਂ ਇਹਨੇ ਪੁਰਾਣਾ ਹੋ ਜਾਣਾ, ਜੋੜਾ ਰੋਜ਼ ਵਰਤਣਿਆ ਉਹਨੇ ਪੁਰਾਣਾ ਹੋ ਜਾਣਾ, ਬਰਤਨ ਵਰਤਣਿਆ ਉਹਨੇ ਪੁਰਾਣਾ ਹੋ ਜਾਣਾ। ਕਈ ਵਾਰੀ ਸੱਚੀ ਗੱਲ ਕਿ ਬੰਦਾ ਕੋਈ ਚੀਜ਼ ਰੋਜ਼ ਰੋਜ਼ ਖਾਏ ਅਤੇ ਉਹ ਕਹਿਣ ਲੱਗ ਪੈਂਦਾ ਨਹੀਂ ਨਹੀਂ ਹੁਣ ਤਾਂ ਕਈ ਦਿਨ ਹੋ ਗਏ ਨੇ ਲਗਾਤਾਰ ਖਾਂਦਿਆਂ, ਇਹ ਸਵਾਦ ਬਦਲੋ। ਪਿਆਰਿਓ ਕੱਪੜਾ ਪੁਰਾਣਾ ਹੋ ਜਾਏਗਾ, ਬਰਤਨ ਪੁਰਾਣਾ ਹੋ ਜਾਏਗਾ, ਤਨ ਦੇ ਉੱਤੇ ਵਸਤਰ ਜਿਹੜੇ ਓਡੇ ਪੁਰਾਣੇ ਹੋ ਜਾਣਗੇ, ਖੁਰਾਕ ਦਾ ਸਵਾਦ ਪੁਰਾਤਨਤਾ ਦਾ ਲੱਗਣ ਲੱਗ ਪਏਗਾ, ਪੈਰਾਂ 'ਚ ਪਾਏ ਹੋਏ ਜੋੜੇ ਪੁਰਾਣੇ ਲੱਗਣ ਲੱਗ ਪੈਣਗੇ। ਪਰ ਸਤਿਨਾਮ ਵਾਹਿਗੁਰੂ ਪਰਮਾਤਮਾ ਦਾ ਨਾਮ ਐਸਾ ਹੈ ਜਿਹੜਾ ਯੁੱਗਾਂ ਤੋਂ ਜਪਿਆ ਜਾ ਰਿਹਾ, ਅੱਜ ਵੀ ਜਪੀ ਰਿਹਾ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਜਪੀਏਗਾ। ਮੇਰੇ ਵਾਹਿਗੁਰੂ ਜੀ ਦਾ ਨਾਮ ਕਦੀ ਵੀ ਪੁਰਾਣਾ ਅਤੇ ਬੇਰਸਾ ਨਹੀਂ ਹੁੰਦਾ। ਜਿਹੜਾ ਸਵਾਦ ਕਦੀ ਪ੍ਰਹਿਲਾਦ ਨੂੰ ਹੁੰਦਾ ਸੀ, ਉਹ ਸਵਾਦ ਅੱਜ ਵੀ ਬੰਦਗੀ ਵਾਲਿਆਂ ਨੂੰ ਆ ਰਿਹਾ ਹੈ, ਉਹ ਫਿੱਕਾ ਨਹੀਂ ਹੋਇਆ। ਇਹਨੂੰ ਥੋੜ੍ਹਾ ਜਿਹਾ ਫਿਰ ਮੈਂ ਬੇਨਤੀ ਕਰ ਦਿਆਂ, ਉਹ ਨਿੱਤ ਨਵਾਂ ਹੈ। ਹੁਣ ਆ ਜੋ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦਾ, ਇਹ ਕੋਈ ਪੁਰਾਣਾ ਤਾਂ ਨਹੀਂ ਨਾ। ਅਸੀਂ ਠੀਕ ਕਥਾ ਕਰਨ ਵਾਲੇ ਕਹਾਂਗੇ ਇੰਨਾ ਸਾਲ ਪਹਿਲਾਂ, ਇੰਨੇ ਸਾਲ ਹੋ ਗਏ। ਨਹੀਂ ਪਿਆਰਿਓ, ਜੋ ਸ਼ਬਦ ਹੁੰਦਾ ਉਹ ਕਦੀ ਵੀ ਪੁਰਾਣਾ ਨਹੀਂ ਹੁੰਦਾ, ਉਹ ਨਿੱਤ ਨਵਾਂ ਹੈ। ਜਪਜੀ ਸਾਹਿਬ ਆਪ ਜੀ ਪੜ੍ਹਦੇ ਹੋ, ਹਾਂ ਸਮੇਂ ਦੇ ਅਧੀਨ ਵੱਧੇ ਹੋਏ ਬੰਦੇ ਦੇ ਬੋਲ, ਟਾਈਮ ਦੇ ਅਧੀਨ ਵੱਧੇ ਹੋਏ ਬੰਦੇ ਦੇ ਬੋਲ ਪੁਰਾਣੇ ਹੋ ਸਕਦੇ ਨੇ। ਜਿਹੜਾ ਟਾਈਮ ਤੋਂ ਉੱਪਰ ਉੱਠ ਕੇ ਅਕਾਲ 'ਚ ਅਭੇਦ ਹੈ, ਉਹਦੇ ਬੋਲ ਕਦੀ ਵੀ ਪੁਰਾਣੇ ਨਹੀਂ ਹੁੰਦੇ, ਉਹ ਨਿੱਤ ਨਵੇਂ ਨੇ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਇੱਥੇ, ਮੰਨ ਲਓ ਇੱਕ ਇਨਸਾਨ ਬਹੁਤ ਸਿਆਣਾ ਸ਼ਾਇਰ ਕਵਿਤਾ ਦੀ ਰਚਨਾ ਜਾਂ ਉਹ ਗੀਤ ਲਿਖਦਾ, ਨਗਮਾ ਕੋ ਲਿਖਦਾ, ਗੀਤ ਬੜੇ ਕਮਾਲ ਦਾ ਉਹਨੇ ਲਿਖਿਆ, ਗਾਉਣ ਵਾਲੇ ਬੰਦੇ ਨੇ ਸੁਰਾਂ ਲਾ ਕੇ ਗਾਇਆ ਵੀ ਕਮਾਲ ਦਾ, ਪਰ ਕਿੰਨੇ ਕੁ ਦਿਨ ਸੁਣਿਆ ਜਾਏਗਾ? ਇੱਕ ਦਿਨ ਸੁਣਾਂਗੇ, ਦੋ ਦਿਨ ਸੁਣਾਂਗੇ, ਚਾਰ ਦਿਨ ਪੜ੍ਹਾਂਗੇ, ਇੱਕ ਦਿਨ ਬੰਦਾ ਕਹਿ ਦਿੰਦਾ ਕੋਈ ਬਾਜ਼ਾਰ ਵਿੱਚ ਮਾਰਕੀਟ ਵਿੱਚ ਕੋਈ ਨਵਾਂ ਗੀਤਕਾਰ ਨਹੀਂ ਆਇਆ? ਮੈਂ ਬੇਨਤੀ ਕਰਨ ਲੱਗਾ ਸਮਝਾਉਣ ਲਈ, ਆਹ ਤਾਂ ਪੁਰਾਣਾ ਹੋ ਗਿਆ ਜੀ, ਛੱਡੋ। ਪਰ ਪਿਆਰਿਓ ਗੁਰੂ ਨਾਨਕ ਸਾਹਿਬ ਜੀ ਦਾ ਜਪ 1539 ਤੋਂ ਪਹਿਲਾਂ ਕਰਤਾਰਪੁਰ ਦੀ ਧਰਤੀ ਤੋਂ ਸ਼ੁਰੂ ਹੋਇਆ, ਸਦੀਆਂ ਲੰਘ ਚੁੱਕੀਆਂ ਨੇ। ਰੋਜ਼ਾਨਾ ਮੇਰੇ ਗੁਰੂ ਨਾਨਕ ਦਾ ਜਪ ਕਰੋੜਾਂ ਲੋਕ ਪੜ੍ਹਦੇ ਪਏ ਨੇ। ਕਦੀ ਕਿਸੇ ਨੇ ਕਿਹਾ ਵੀ ਪੁਰਾਣਾ ਹੋ ਗਿਆ, ਹੁਣ ਸਵਾਦ ਨਹੀਂ ਆਉਂਦਾ? ਕਿਉਂਕਿ ਸ਼ਬਦ ਵਿੱਚ ਗੁਰੂ ਆਪ ਵਰਤਦਾ ਅਤੇ ਗੁਰੂ ਨਿੱਤ ਨਵਾਂ ਹੀ ਰਹਿੰਦਾ ਹੈ, ਹਰ ਰੋਜ਼ ਵੱਖਰਾ ਸਵਾਦ ਹੁੰਦਾ। ਸੁਰਤ ਨਾਲ ਪਾਠ ਕਰੋ, ਬੋਲ ਕੇ ਕਰੋ, ਤਾਂ ਹੀ ਸਾਹਿਬ ਕਹਿੰਦੇ ਨੇ ਸਾਹਿਬ ਮੇਰਾ ਨੀਤ ਨਵਾਂ, ਉਹ ਨਿਤ ਨਵਾਂ ਹੈ, ਸਦਾ ਸਦਾ ਦਾਤਾਰ। ਉਹ ਸਤਿਯੁਗ ਵਿੱਚ ਵੀ ਦਾਤਾਂ ਦੇ ਰਿਹਾ, ਤ੍ਰੇਤੇ ਦੁਆਪਰ ਕਲਯੁਗ ਵਿੱਚ ਵੀ ਦਾਤਾਂ ਦੇ ਰਿਹਾ, ਕਿਉਂਕਿ ਉਹ ਸਦੀਵ ਕਾਲ ਦਾਤਾਂ ਬਖਸ਼ਦਾ ਹੈ। ਅਤੇ ਕਿੰਨਾ ਵੱਡਾ ਦਿਆਲੂ ਪਿਆਰਿਓ, ਇੱਥੇ ਸ਼ਬਦ ਦਾਤਾਰ ਵਰਤੇ, ਕਿਉਂਕਿ ਜਿਹੜੀ ਦਾਤ ਹੁੰਦੀ ਹੈ ਨਾ, ਜਦੋਂ ਦਾਤਾ ਦਾਤ ਦਿੰਦਾ, ਦਾਤ ਨੂੰ ਕਮਾਈ ਨਾਲ ਜੋੜ ਕੇ ਨਹੀਂ ਲੈਣਾ। ਮੇਰੀ ਬੇਨਤੀ, ਇਹ ਸ਼ਬਦ ਨੂੰ ਸੁਣਿਓ। ਕਈ ਵਾਰੀ ਅਸੀਂ ਕਹਿੰਦੇ ਹਾਂ ਜਿਨ੍ਹਾਂ ਕਮਾਈਆਂ ਕੀਤੀਆਂ ਦਾਤਾਂ ਉਹਨਾਂ ਨੂੰ ਮਿਲੀਆਂ, ਜਿਨ੍ਹਾਂ ਨੇ ਜ਼ਿੰਦਗੀ 'ਚ ਕੁਝ ਘਾਲਣਾ ਘਾਲੀ ਦਾਤ ਉਹਨਾਂ ਨੂੰ ਮਿਲੀ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲੇ ਗੁਰਸਿੱਖੋ, ਜੇ ਕਮਾਈਆਂ ਨਾਲ ਦਾਤਾਂ ਮਿਲਣ ਤਾਂ ਉਹ ਦਾਤ ਹੀ ਕਾਹਦੀ? ਦਾਤ ਤਾਂ ਹੁੰਦੀ ਹੋਵੇ ਜਿਹੜਾ ਬੰਦਾ ਪਾਤਰ ਵੀ ਨਹੀਂ, ਗੁਰੂ ਉਹਨੂੰ ਵੀ ਪਾਤਰ ਬਣਾ ਕੇ ਉਹਦੀ ਝੋਲੀ ਵਿੱਚ ਬਖਸ਼ਿਸ਼ ਪਾ ਦਿੰਦਾ। ਇਸ ਨੂੰ ਦਾਤਾਰ ਨੇ ਬਾਣੀ ਵਿੱਚ ਕਿਹਾ, ਇਹ ਕਨੇਹੀ ਦਾਤ ਆਪਸ 'ਤੇ ਜੋ ਪਾਈ ਹੈ, ਆਪਣੀ ਕਮਾਈ ਨਾਲ ਜਿਹੜੀ ਚੀਜ਼ ਮਿਲ ਜਾਏ ਉਹ ਦਾਤ ਹੈ। ਇਹ ਕਨੇਹੀ ਦਾਤ ਆਪਸ 'ਤੇ ਜੋ ਪਾਈ ਹੈ, ਨਾਨਕ ਸਾ ਕਰਮਾਤ ਸਾਹਿਬ ਤੁੱਠੇ, ਜੋ ਮਿਲੇ ਜੋ ਤਰਸ ਖਾ ਕੇ ਦਿੰਦਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਨੇ। ਯੋਗੀਆਂ ਦਾ ਇੱਕ ਸਮੂਹ, ਯੋਗੀਆਂ ਦਾ ਇੱਕ ਟੋਲਾ ਹੁੰਦਾ, ਮਨ 'ਚ ਆਇਆ ਕਿ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ, ਹਰ ਚੀਜ਼ ਉਹਨਾਂ ਦੇ ਚਰਨਾਂ 'ਚ ਝੁਕੀ। ਸੁਣਿਆ ਕਿ ਉਹਨਾਂ ਨੇ ਆਪਣੇ ਜਾਣ ਤੋਂ ਬਾਅਦ ਆਪਣੇ ਅਸਥਾਨ 'ਤੇ ਇੱਕ ਗ੍ਰਿਸ਼ਤੀ ਨੂੰ ਹੀ ਸਥਾਪਨ ਕੀਤਾ। ਚਲੋ ਉਹਨਾਂ ਨੂੰ ਮਿਲ ਕੇ ਆਈਏ। ਖਡੂਰ ਸਾਹਿਬ ਉਹ ਸਮੂਹ, ਉਹ ਟੋਲਾ ਆ ਗਿਆ ਯੋਗੀਆਂ ਦਾ, ਆਪਣੀ ਸਮਾਧੀ ਦਾ, ਆਪਣੀ ਕਮਾਈ ਦਾ, ਅੰਦਰ ਖੰਗਤਾ ਵੀ ਸੀ, ਦਾਤਾਪਨ ਦਾ ਪ੍ਰਭਾਵ ਪਾ ਰਹੇ ਸਨ। ਹਜ਼ੂਰ ਸੱਚੇ ਪਾਤਸ਼ਾਹ ਦੇ ਸਨਮੁਖ ਆ ਗਏ, ਕਹਿਣ ਲੱਗੇ ਮਹਾਰਾਜ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਮਿਲੇ, ਬੜੀ ਵਾਰੀ ਵਿਚਾਰ ਚਰਚਾ ਹੋਈ, ਅਸੀਂ ਕਮਾਈਆਂ ਕੀਤੀਆਂ, ਜੋ ਮੰਗੋਗੇ ਦਿਆਂਗੇ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਨੇ, ਜੋਗੀ ਰਾਜ ਕਿਸੇ ਚੀਜ਼ ਦੀ ਲੋੜ ਹੀ ਨਹੀਂ। ਗੁਰੂ ਨਾਨਕ ਸਾਹਿਬ ਨੇ ਭੁੱਖਾਂ ਰਹਿਣ ਹੀ ਨਹੀਂ ਦਿੱਤੀਆਂ, ਕਿਸੇ ਪਾਸੇ ਹੱਥ ਅੱਡਣ ਦੀ ਲੋੜ ਹੀ ਨਹੀਂ, ਕਿਸੇ ਦੇ ਹੱਥ ਵੱਲ ਝਾਕਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਪਰ ਕਹਿਣ ਲੱਗੇ ਤੁਸੀਂ ਫਿਰ ਵੀ ਕੁਛ ਮੰਗੋ, ਅਸੀਂ ਕੋਈ ਦੇਣਾ ਚਾਹੁੰਦੇ ਹਾਂ। ਸਤਿਗੁਰੂ ਕਹਿੰਦੇ ਨੇ, ਜੋ ਮੰਗਾਂਗੇ ਦੇ ਦਿਓਗੇ? ਕਹਿਣ ਲੱਗੇ ਦੱਸੋ ਜੋ ਕਹੋਗੇ, ਸਾਡੇ ਕੋਲ ਰਿੱਧੀਆਂ ਸਿੱਧੀਆਂ ਸਭ ਕੁਝ। ਸਤਿਗੁਰੂ ਕਹਿੰਦੇ ਨੇ, ਰਿੱਧੀਆਂ ਸਿੱਧੀਆਂ ਨਹੀਂ, ਵਾਹਿਗੁਰੂ ਜੀ ਦੇ ਘਰ ਵਿੱਚੋਂ ਸਾਨੂੰ ਗਰੀਬੀ ਲੈ ਕੇ ਦੇ ਦਿਓ, ਨਿਮਰਤਾ ਲੈ ਕੇ ਦੇ ਦਿਓ, ਖਿਰਦੇ ਦੀ ਗਰੀਬੀ ਦੇ ਦਿਓ। ਬਸ ਇਹ ਠੰਡੇ ਹੋ ਗਏ। ਇਹ ਦਾਤ ਬੜੀ ਵੱਡੀ ਸੀ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਹੈ ਅੱਜ ਵੀ। ਮਹਾਰਾਜ ਕਹਿੰਦੇ ਨਿਮਰਤਾ ਗਰੀਬੀ, ਬੋਲੇ ਨਹੀਂ। ਹਜ਼ੂਰ ਕਹਿੰਦੇ ਦਿਓ, ਤੁਸੀਂ ਤਾਂ ਦੇਣ ਆਏ ਹੋ। ਕਹਿਣ ਲੱਗੇ ਸੱਚ ਏ ਵੇ, ਅਸੀਂ ਕਮਾਈ ਕਰਕੇ ਖੰਗਤਾ ਦੀ ਤੰਦ 'ਚ ਬੱਝੇ ਰਹੇ, ਗਰੀਬੀ ਵਾਲਾ ਖਜ਼ਾਨਾ ਤਾਂ ਗੁਰੂ ਨਾਨਕ ਨੇ ਰੱਬ ਦੇ ਘਰ ਦਾ ਪਹਿਲਾਂ ਹੀ ਖਾਲੀ ਕਰ ਦਿੱਤਾ। ਐਡੀ ਵੱਡੀ ਨਿਮਰਤਾ ਲੈ ਕੇ ਆਏ। ਉਹਨਾਂ ਨੇ ਫਿਰ ਬਖਸ਼ ਇਹ ਪੁੱਛਿਆ ਵੀ ਤੁਹਾਨੂੰ ਦਾਤ ਕਿਵੇਂ ਮਿਲੀ? ਮੈਂ ਜਿਹੜੀ ਬੇਨਤੀ ਕਰਨ ਲੱਗਾ, ਕਿਵੇਂ ਦਾਤ ਮਿਲੀ, ਕਿਹੜੀ ਕਮਾਈ ਕੀਤੀ? ਸੰਖੇਪ ਜਿਹਾ ਕਿਹਾ। ਗੁਰੂ ਅੰਗਦ ਦੇਵ ਜੀ ਨੇ ਕਿਹਾ, ਇੱਕ ਬੱਚਾ ਚਿੱਕੜ 'ਚ ਫਸਿਆ ਹੋਵੇ, ਉਹ ਆਪਣੀਆਂ ਬਾਹਾਂ ਚੁੱਕ ਕੇ ਆਵਾਜ਼ ਮਾਰੇ ਅਤੇ ਲੰਘਦਾ ਹੋਇਆ ਰਾਹੀ ਉਹਨੂੰ ਬਾਹਰ ਕੱਢ ਕੇ ਧੋ ਕੇ ਕੱਪੜੇ ਪਾ ਕੇ ਆਪਣੇ ਆਸਣ 'ਤੇ ਬਿਠਾ ਦੇ। ਇਹਦੇ ਵਿੱਚ ਬੱਚੇ ਦੀ ਕਮਾਈ ਦੀ ਗੱਲ ਚੱਲੇਗੀ ਜਾਂ ਚੁੱਕਣ ਵਾਲੇ ਦੀ ਬਖਸ਼ਿਸ਼ ਦੀ ਗੱਲ ਚੱਲੇਗੀ? ਕਹਿਣ ਲੱਗੇ ਜਿਹਨੇ ਚੁੱਕਿਆ ਹੈ ਉਹਦੀ ਬਖਸ਼ਿਸ਼। ਹਜ਼ੂਰ ਕਹਿੰਦੇ ਨੇ, ਕਮਾਈ ਨਹੀਂ, ਬਸ ਬਾਹਾਂ ਹੀ ਉੱਚੀਆਂ ਕੀਤੀਆਂ ਸਨ ਅਤੇ ਗੁਰੂ ਨਾਨਕ ਸਾਹਿਬ ਨੇ ਬਾਹਾਂ ਦੇਖ ਕੇ ਚੁੱਕ ਕੇ ਆਪਣੀ ਗੋਦੀ ਵਿੱਚ ਬਿਠਾ ਲਿਆ। ਮੈਂ ਬੇਨਤੀ ਕਰਾਂਗਾ ਗੁਰਮੁਖੋ, ਉਹ ਸਦੀਵ ਕਾਲ ਤੋਂ ਦਾਤਾਂ ਹੈ, ਪਰ ਉਹ ਦਾਤਾਂ ਕੋਈ ਚੀਜ਼ ਮੰਗਦਾ ਵੀ ਨਹੀਂ, ਦਾਤਾਂ ਦੇਈ ਜਾਂਦਾ। ਇੱਥੋਂ ਤੱਕ ਮੰਗਣ ਦੀ ਗੱਲ ਤਾਂ ਦੂਰ ਦੀ, ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਬੋਲ ਨੇ, ਕਹਿਣ ਲੱਗੇ ਇੱਥੋਂ ਤੱਕ ਕਿ ਬੰਦੇ ਦੇ ਪਾਪ ਵੇਖ ਕੇ ਵੀ ਪਰਮਾਤਮਾ ਰਾਤ ਨੂੰ ਉਹਨੂੰ ਫਿਰ ਰੋਟੀ ਦੇ ਦਿੰਦਾ। ਏਦੂ ਵੱਡਾ ਦਾਤਾ ਕੋਈ ਹੋਵੇਗਾ? ਦੀਨ ਦਿਆਲ ਦਇਆ ਨਿਧ, ਦੋਖਨ ਦੇਖਤ ਹੈ, ਗੁਨਾਹ ਦੇਖਦਾ ਪਰ ਦੇਤ ਨਹਾਰ ਹੈ, ਦੇਤ ਨਹਾਰ ਹੈ, ਸਦਾ ਸਦਾ ਦਾਤਾਰ। ਜ਼ਫਰਨਾਮੇ 'ਚ ਹਜ਼ੂਰ ਦਾ ਇੱਕ ਸ਼ੇਰ ਹੈ ਕਿ ਅਮਾਂ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਤਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ। ਤੁਸੀਂ ਗੁਨਾਹ ਮਾਫ ਕਰਦੇ ਹੋ, ਤੁਸੀਂ ਸਦਾ ਲਈ ਦਾਤੇ ਹੋ, ਸਭ ਦੀ ਝੋਲੀ 'ਚ ਦਾਤਾਂ ਪਾਉਣ ਵਾਲੇ ਹੋ। ਸਤਿਗੁਰੂ ਪਹਿਲੀ ਰਹਾਓ ਦੀ ਤੁਕ 'ਚ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ ਰਹਾਓ, ਉਹ ਸਦੀਵ ਦਾਤਾਂ ਦੇਣ ਵਾਲੇ ਹਨ।
ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ।
ਅਨ ਦਿਨ ਦਾ ਅਰਥ ਹੈ ਦਿਨ ਤੇ ਰਾਤ। ਉਸ ਸਾਹਿਬ ਨੂੰ ਸੇਵ ਜਿਹਨੇ ਸਦਾ ਸਦਾ ਰਹਿਣਾ, ਤੇਰੇ ਜਨਮ ਤੋਂ ਪਹਿਲਾਂ ਵੀ ਸੀ, ਅੱਜ ਵੀ ਕਹਿ ਤੇ ਅਗਾਂਹ ਵੀ ਰਹਿਣਾ। ਉਹ ਤਾਂ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ। ਹਜ਼ੂਰ ਕਹਿੰਦੇ ਨੇ ਉਸ ਸਾਹਿਬ ਨੂੰ ਦਿਨ ਰਾਤ ਸਿਮਰ, ਅਤੇ ਇਹਦਾ ਫਲ ਪਤਾ ਕੀ ਮਿਲੇਗਾ? ਮੌਤ ਇੱਕ ਦੁੱਖ ਹੈ, ਅੰਤ ਛਡਾਏ ਸੋਏ, ਉਹਨੂੰ ਚੇਤੇ ਕਰੇਗਾ ਅਤੇ ਤੈਨੂੰ ਅੰਤਲੇ ਸਮੇਂ ਛਡਾ ਦੇਵੇਗਾ।
ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ।
ਸੁਣ ਸੁਣ ਮੇਰੀ ਕਾਮਣੀ, ਕਾਮਣੀ ਮੀਨਸ ਇਸਤਰੀ, ਇਸਤਰੀ ਦਾ ਭਾਵ ਮੇਰੀਏ ਜਿੰਦੇ। ਕਹਿੰਦੇ ਮੇਰੀਏ ਜਿੰਦੇ, ਇਹ ਗੱਲ ਮੇਰੀ ਸੁਣ, ਸੁਣ ਸੁਣ ਮੇਰੀ ਕਾਮਣੀ ਮੇਰੀਏ ਜਿੰਦੇ, ਤੂੰ ਸੁਣ ਸੁਣ ਵਾਹਿਗੁਰੂ ਦਾ ਨਾਮ। ਅਤੇ ਇਹਦੇ ਨਾਲ ਹੋਵੇਗਾ ਕੀ ਕਿ ਪਾਰ ਉਤਾਰਾ ਹੋਏ। ਜਿਹੜਾ ਜੀਉ ਡਰਤ ਹੈ, ਚੇਤੇ ਰੱਖਿਓ, ਤੁਕ ਪਹਿਲੀ ਤੋਂ ਦੂਰ ਨਹੀਂ ਜਾਣ, ਜਿਹਦੇ ਤੋਂ ਡਰ ਲੱਗਦਾ ਪਿਆ, ਇੱਥੋਂ ਪਾਰ ਉਤਾਰਾ ਹੋ ਜਾਏਗਾ ਜੇ ਮੇਰੀਏ ਜਿੰਦੇ ਤੂੰ ਪਰਮਾਤਮਾ ਨੂੰ ਚੇਤੇ ਕਰੇਂਗੀ।
ਦਇਆਲ ਤੇਰਾ ਨਾਮ ਤਰਾ ਸਾਧ ਕੁਰਬਾਨ ਜਾਓ।
ਇਹ ਦੂਸਰੇ ਪਦੇ ਨਾਲ ਦੋ ਰਹਾਓ ਦੀਆਂ ਤੁਕਾਂ ਨੇ। ਦਇਆਲ ਤੇਰਾ ਨਾਮ ਤਰਾ, ਸਦਾ ਸਦਾ ਦਾਤਾਂ ਦੇਣ ਵਾਲੇ ਵਾਹਿਗੁਰੂ, ਤੇਰੇ ਨਾਮ 'ਚ ਲੱਗ ਕੇ ਮੈਂ ਭਵ ਸਾਗਰ ਤੋਂ ਤਰ ਸਕਣਾ। ਤੇਰਾ ਏਕ ਨਾਮ ਤਾਰੇ ਸੰਸਾਰ, ਤੇਰੇ ਨਾਮ ਜੁੜ ਕੇ ਮੈਂ ਤਰ ਸਕਣਾ ਵਾਂ। ਸਦਾ ਤੇਰੇ ਮੈਂ ਨਾਮ ਤੋਂ ਕੁਰਬਾਨ ਜਾਂਦਾ ਹਾਂ।
ਰਹਾਉ ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਏ।
ਸਰਬੰਗ ਸਾਚਾ ਏਕ ਹੈ, ਸਰਬੰਗ ਦਾ ਅਰਥ ਕਰਾਂਗੇ ਸਾਰੀਆਂ ਥਾਵਾਂ 'ਤੇ। ਹਜ਼ੂਰ ਕਹਿੰਦੇ ਨੇ ਇੱਕ ਪਾਰ ਬ੍ਰਹਮ ਪਰਮੇਸ਼ਵਰ ਹੀ ਸਾਰੀਆਂ ਥਾਵਾਂ ਦੇ ਉੱਪਰ ਵਿਆਪਕ ਹੈ। ਸਰਬੰਗ ਸਾਚਾ ਏਕ ਹੈ, ਦੂਜਾ ਨਾਹੀਂ ਕੋਏ, ਹੋਰ ਦੂਜਾ ਹੈ ਹੀ ਨਹੀਂ, ਉਹਦੇ ਬਰਾਬਰ ਕਿਸੇ ਹੋਣਾ ਹੀ ਨਹੀਂ। ਬੇਨਤੀ ਕਰਾਂ, ਸ੍ਰਿਸ਼ਟੀ ਵਿੱਚ ਅਨੇਕਤਾ ਹੋ ਸਕਦੀ ਹੈ, ਹੈ, ਇੱਕ ਪੱਤਾ ਦੂਜੇ ਪੱਤੇ ਨਾਲ ਨਹੀਂ ਮਿਲਦਾ, ਅਨੇਕ ਨੇ। ਮਨ ਵਿੱਚ ਅਨੇਕਤਾ ਹੈ, ਪੰਛੀਆਂ ਵਿੱਚ ਅਨੇਕਤਾ ਹੈ, ਪਰ ਜਿਤਨੀ ਮਰਜ਼ੀ ਸੰਸਾਰ ਵਿੱਚ ਅਨੇਕਤਾ ਹੈ, ਪਰ ਇਸ ਅਨੇਕਤਾ ਵਿੱਚ ਕੋਈ ਦੂਜਾ ਨਹੀਂ ਵਰਤਣ ਵਾਲਾ, ਕੇਵਲ ਇੱਕ ਪਾਰ ਬ੍ਰਹਮ ਪਰਮੇਸ਼ਰ ਹੀ ਹੈ। ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਉਹ ਸਾਰੀਆਂ ਥਾਵਾਂ 'ਤੇ। ਸਰਬੰਗ ਸਾਚਾ ਏਕ ਹੈ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ। ਪਾਰ ਬ੍ਰਹਮ ਪਰਮੇਸ਼ਵਰ ਸਾਰੀਆਂ ਥਾਵਾਂ 'ਤੇ ਹੈ, ਹੋਰ ਕੋਈ ਦੂਜਾ ਉਹਦੇ ਬਰਾਬਰ, ਉਹਦਾ ਸ਼ਰੀਕ ਕੋਈ ਨਹੀਂ, ਉਹ ਸਿਰਫ ਇੱਕ ਹੈ।
ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ।
ਪਰ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਸੇਵਾ, ਤਾਂ ਕੀ ਸੇਵਾ ਸੋ ਕਰੇ, ਇਹ ਸੇਵਾ ਵੀ ਉਹ ਕਰ ਸਕਦਾ ਪਿਆਰਿਓ ਜਾਂ ਕੋ ਨਦਰ ਕਰੇ। ਮੈਂ ਆਰੰਭ 'ਚ ਕਿਹਾ ਸੀ ਹਰ ਕਮਾਈ, ਹਰ ਜਪ ਤਪ ਉਹਦੇ ਪ੍ਰਸਾਦ 'ਚ ਲੈ ਜਾਈਏ ਤਾਂ ਬੜੇ ਸੌਖੇ ਰਹਾਂਗੇ। ਜੇ ਕਮਾਈ ਨੂੰ ਉਹਦੀ ਕਿਰਪਾ 'ਚ ਲਿਜਾਂਗੇ ਤਾਂ ਸੁੱਖ ਮਿਲੇਗਾ, ਜੇ ਕਮਾਈ ਨੂੰ ਆਪਣੀ ਖੰਗਤਾ ਨਾਲ ਜੋੜਾਂਗੇ ਤਾਂ ਕਿਸੇ ਵੇਲੇ ਵੀ ਤਿਲਕ ਸਕਦੇ। ਇਹ ਸਭ ਤੇਰੀ ਬਖਸ਼ਿਸ਼, ਤੇਰੀ ਸੇਵਾ ਉਹ ਕਰਦਾ ਜਿਸ ਉੱਪਰ ਤੇਰੀ ਨਦਰ ਹੁੰਦੀ ਹੈ।
ਤੁਧ ਬਾਜ ਪਿਆਰੇ ਕੇਵ ਰਹਾ।
ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਮੇਰੇ ਪਿਆਰੇ, ਤੇਰੇ ਤੋਂ ਬਿਨਾਂ ਮੈਂ ਨਹੀਂ ਰਹਿ ਸਕਦਾ, ਮੈਂ ਵਿਆਕੁਲ ਹੋ ਜਾਂਦਾ, ਮੈਂ ਤੜਫਣਾ ਹਾਂ ਜਦੋਂ ਤੇਰੀ ਯਾਦ ਵਿਸਰਦੀ ਹੈ।
ਸਾ ਵਡਿਆਈ ਦੇਹੇ ਜਿਤ ਨਾਮ ਤੇਰੇ ਲਾਗ ਰਹਾ।
ਪਾਰ ਬ੍ਰਹਮ ਪਰਮੇਸ਼ਵਰ ਜੀ, ਮੇਰੀ ਇਹ ਇੱਛਾ ਪੂਰੀ ਕਰੋ, ਮੇਰੀ ਇਹ ਵਡਿਆਈ ਦਿਓ। ਕੀ ਵਡਿਆਈ ਦਿਓ ਜੀ? ਇਹ ਬਖਸ਼ਿਸ਼ ਕਰ ਦਿਓ, ਮੈਂ ਸਦਾ ਤੇਰੇ ਨਾਮ ਨਾਲ ਹੀ ਲੱਗਾ ਰੱਖਾਂ, ਤੁਹਾਡੀ ਬੰਦਗੀ 'ਚ ਮੈਂ ਦਿਨ ਰਾਤ ਗੁੜੁੰਦ ਰਵਾਂ।
ਦੂਜਾ ਨਹੀਂ ਕੋਏ ਜਿਸ ਆਗੈ ਪਿਆਰੇ ਜਾਏ ਕਹਾ।
ਸਦਾ ਸਦਾ ਦਾਤਾਰ ਵਾਹਿਗੁਰੂ ਜੀਓ, ਕੋਈ ਦੂਜਾ ਨਹੀਂ ਜਿਹਦੇ ਕੋਲ ਜਾ ਕੇ ਅੰਦਰ ਦਾ ਦੁੱਖ ਸਾਂਝਾ ਕਰਾਂ। ਤੇਰੇ ਤੋਂ ਬਿਨਾਂ ਕਿਸੇ ਨਹੀਂ ਸੁਣਨਾ। ਦੂਜਾ ਨਾਹੀਂ ਕੋਏ ਜਿਸ ਆਗੈ ਪਿਆਰੇ ਜਾਏ ਕਹਾਂ, ਜਿਹਦੇ ਕੋਲ ਜਾ ਕੇ ਦੱਸਾਂ ਮੈਂ ਦੁਖੀ ਖਾਂ। ਕਿਉਂਕਿ ਕਿਸੀ ਕੋਈ ਕੋਏ ਮੰਝ ਨਹੀਂ ਮਾਣੀ, ਇੱਕ ਤੂੰ ਸਿਰਫ ਤੂੰ ਇੱਕ ਹੈ ਜਿਸ ਕੋਲ ਮੈਂ ਆਪਣੀ ਵੇਦਨਾ ਦੱਸ ਸਕਦਾ ਹਾਂ।
ਰਹਾਓ ਸੇਵੀ ਸਾਹਿਬ ਆਪਣਾ, ਆਵਰ ਨਾ ਜਾਂਚੋ ਕੋਏ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸ਼ਬਦ ਦੇ ਅੰਤਲੇ ਪਦੇ 'ਚ ਸੇਵੀ ਮੈਂ ਸੇਵਨਾ ਖਾਂ, ਸਾਹਿਬ ਆਪਣਾ ਆਪਣੇ ਪਾਰ ਬ੍ਰਹਮ ਪਰਮੇਸ਼ਵਰ ਨੂੰ ਮੈਂ ਸੇਵਨਾ ਵਾਂ, ਯਾਦ ਕਰਨਾ, ਉਹਦਾ ਸਿਮਰਨ ਕਰਨਾ ਵਾਂ। ਅਵਰ ਨਾ ਜਾਂਚੋ ਕੋਏ, ਮੈਂ ਵਾਹਿਗੁਰੂ ਤੋਂ ਬਿਨਾਂ ਕਿਸੇ ਕੋਲੋਂ ਮੰਗਦਾ ਕੁਛ ਨਹੀਂ, ਜਾਂਚਣਾ ਸਿਰਫ ਇੱਕ ਪਾਰ ਬ੍ਰਹਮ ਪਰਮੇਸ਼ਵਰ ਤੋਂ, ਸਿਰਫ ਉਸ ਵਾਹਿਗੁਰੂ ਤੋਂ ਮੰਗਣਾ। ਦੂਜਾ ਉਹਦੇ ਵਰਗਾ ਕੋਈ ਹੈ ਹੀ ਨਹੀਂ ਜਿਹੜਾ ਕਿਸੇ ਨੂੰ ਕੋਈ ਦੇ ਸਕੇ। ਕਬੀਰ ਸਾਹਿਬ ਨੇ ਅੰਮ੍ਰਿਤ ਬੋਲ ਬਖਸ਼ਿਸ਼ ਕੀਤੇ, ਕਹਿੰਦੇ ਜਿਹਦੇ ਕੋਲ ਮੰਗਣ ਜਾਂਦਾ ਉਹ ਖੁਦ ਭਿਖਾਰੀ ਹੈ, ਤੇਰੇ ਵਰਗਾ ਦਾਤਾ ਹੀ ਕੋਈ ਨਹੀਂ। ਮੰਗੂ ਕਾਹੇ ਰੰਗ ਸਭ ਦੇਖੋ, ਤੁਮ ਹੀ ਤੇ ਮੇਰੋ ਨਿਸਤਾਰ, ਮੇਰਾ ਪਾਰ ਉਤਾਰਾ ਤੁਸੀਂ ਕਰ ਸਕਦੇ ਹੋ, ਕਿਸੇ ਦੂਜੇ ਕੋਲ ਕਿਵੇਂ ਮੰਗਾਂ, ਕੋਈ ਨਜ਼ਰ ਨਹੀਂ ਆਉਂਦਾ।
ਨਾਨਕ ਤਾਂ ਕਾ ਦਾਸ ਹੈ, ਬਿੰਦ ਬਿੰਦ ਚੁੱਖ ਚੁੱਖ ਹੋਏ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨਿਮਰਤਾ ਦੇ ਨਿਧ, ਨਿਮਰਤਾ ਦੇ ਖਜ਼ਾਨੇ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨਿਮਰਤਾ 'ਚ ਕਹਿ ਰਹੇ ਨੇ, ਮੈਂ ਤੁਹਾਡਾ ਦਾਸ ਹਾਂ, ਮੈਂ ਤੁਹਾਡਾ ਸੇਵਕ ਹਾਂ। ਮੇਰੇ ਮਾਲਕ, ਬਿੰਦ ਬਿੰਦ ਚੁੱਖ ਚੁੱਖ ਹੋਏ। ਬਿੰਦ ਦਾ ਅਰਥ ਥੋੜ੍ਹੇ ਤੋਂ ਥੋੜ੍ਹਾ ਸਮਾਂ, ਚੁੱਖ ਦਾ ਅਰਥ ਹੈ ਟੋਟੇ ਹੋਣਾ, ਟੁਕੜੇ ਹੋਣਾ, ਕੁਰਬਾਨ ਜਾਣਾ। ਵਾਹਿਗੁਰੂ ਜੀ, ਇੱਕ ਨਿਮਕ ਮਾਤਰ ਤੇਰੀ ਯਾਦ ਆ ਜਾਏ, ਅਤੇ ਉਸ ਯਾਦ ਦੇ ਬਦਲੇ ਜੇ ਤਨ ਦੇ ਟੁਕੜੇ ਕਰਨੇ ਪੈਣ, ਮੈਂ ਆਪਣੇ ਤਨ ਨੂੰ ਕੁਰਬਾਨ ਕਰਦਿਆਂ ਇੱਕ ਬਿੰਦ ਥੋੜ੍ਹਾ ਜਿਹਾ ਸਮਾਂ ਤੇਰਾ ਸਿਮਰਨ, ਤੇਰੀ ਬੰਦਗੀ ਮੇਰੇ ਅੰਦਰ ਵਰਤ ਜਾਵੇ।
ਸਾਹਿਬ ਤੇਰੇ ਨਾਮ ਵਿਟੋ ਹੋ, ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਓ।
ਹੇ ਸਾਹਿਬ ਮੇਰੇ ਮਾਲਕ ਵਾਹਿਗੁਰੂ ਜੀ, ਤੁਹਾਡੇ ਨਾਮ ਤੋਂ, ਤੁਹਾਡੀ ਬੰਦਗੀ ਤੋਂ, ਤੁਹਾਡੇ ਸਿਮਰਨ ਤੋਂ, ਤੁਹਾਡੇ ਨਾਮ ਦੀ ਅਲੌਕਿਕ ਸ਼ਕਤੀ ਤੋਂ ਮੈਂ ਚੁੱਕ ਚੁੱਕ ਟੋਟੇ ਟੋਟੇ ਆਪਣੇ ਆਪ ਨੂੰ ਕੁਰਬਾਨ ਕਰ ਦਿਆਂਗਾ। ਬਸ ਸਾਰੇ ਸ਼ਬਦ ਦਾ ਤੱਤ ਭਾਵ ਇਹ ਵੇ, ਦੁੱਖਾਂ ਦਾ ਹੰਤਾ, ਦੁੱਖਾਂ ਦਾ ਹਰਤਾ, ਦੁੱਖ ਭੰਜਨ, ਦੁੱਖ ਖੰਡਨ, ਦੁੱਖ ਨਿਵਾਰਨ ਸਿਰਫ ਇੱਕ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਦਾ ਨਾਮ ਹੈ। ਉਹਨੂੰ ਸੇਵੀਏ, ਉਹਦੇ ਵਰਗਾ ਦੂਜਾ ਕੋਈ ਨਹੀਂ। ਅਤੇ ਅਗਲੀ ਗੱਲ, ਉਹ ਸਦੀਵ ਕਾਲ ਦਾਤਾਂ ਦੇਣ ਵਾਲਾ, ਉਹ ਆਪਣੇ ਘਰ ਦਾ ਦਰਵਾਜ਼ਾ ਕਦੀ ਬੰਦ ਕਰਦਾ ਹੀ ਨਹੀਂ। ਉਸ ਦੇ ਨਾਮ ਤੋਂ ਕੁਰਬਾਨ ਜਾਈਏ, ਸਤਿਗੁਰੂ ਬਖਸ਼ਿਸ਼ ਕਰਨ। ਇੰਨੀਆਂ ਕੁ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ, ਬੇਅੰਤ ਭੁੱਲਾਂ ਹੋਈਆਂ ਨੇ, ਬਖਸ਼ ਦੇਣੀਆਂ। ਆਓ ਹਜ਼ੂਰ ਦੇ ਇਸ ਅੰਮ੍ਰਿਤ ਬੋਲ ਦੇ ਅੰਤਲੇ ਬਚਨ ਸਰਵਣ ਕਰੀਏ ਜੀ।
ਸੇਵੀ ਸਾਹਿਬ ਆਪਣਾ, ਆਵਰ ਨਾ ਜਾਂਚੋ ਕੋਏ, ਨਾਨਕ ਤਾਂ ਕਾ ਦਾਸ ਹੈ, ਬਿੰਦ ਬਿੰਦ ਚੁੱਖ ਚੁੱਖ ਹੋਏ। ਸਾਹਿਬ ਤੇਰੇ ਨਾਮ ਵਿਟੋ ਹੋ, ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।